पग पंकज बंदन पंकज सिमरौ अंगद दुख निकंदन अमरदास हृदय नित त्याऊ हृदय नित त्या श्री गुरु रामदास गुण गाओ श्री अर्जन विघ्नन के नाशक विघ्नन के हर गोविंद शुभ सुमत पर गाशक श्री भार राय नमो कार जोरी नमो कार श्री कार कृष्ण मनाए बाकोरी एक बहादुर परम कृपाल जी परम श्री गुरु गोविंद सिंह बेसाला तरो तरा तर पुन पुन शीसा जी बंदो बार बार जगदीशा एकंकार सतगुरु प्रसाद सच होए वाहिगुरु जी की फतेह है विघ्न विनाशन सोए वाहिगुरु जी की फतेह विघ्न विनाशन सोए
दोहरा महानंद के संग मिल विधि चंद होए दौन दर्शन देखियो गुर को बंदन कीनस ओन
वाहे गुरु जी का खालसा वाहे गुरु जी की फतेह। परम सत्कार युग युगो युग अटल लोक परलोक दे राखे दीन दुनिया दे मालक दसा पातशाहियां के आत्मक स्वरूप साहिबान साहिब धन धन श्री गुरु ग्रंथ साहिब महाराज जी वड्डे भाग आप गुरसंगतां दे जो बहुत ही श्रद्धा प्यार प्रेम सत्कार सहित अपने मनुखा जीवन नूं सफलियां बनाउण वास्ते नवे पातशाह धन गुरु तेग बहादुर महाराज जी दे पावन चरण छो प्राप्त स्थान गुरुद्वारा दुख निवारण साहिब विखे बहुत ही प्यार सहित धन धन श्री गुरु ग्रंथ साहिब महाराज जी की रहनुमाई हेठ जुड़ बैठे हो बहुत ही प्यार सहित पावन बाणी रबी बाणी दे इलाही कीर्तन आप जी सरवन कर रहे सो समा बने गुर इतिहास दा जो लड़ीवार प्रकरण चल रहे ने तन तन राम दास गुर जिन सिरिया तिने सवारिया पूरी होई करा मात आप सिरजन खारा तारे ऐसे मालक परिपूर्ण अकाल पुरख सचे पातशाह चौथे स्वरूप विच गुरु रामदास सची सरकार ਜੋ ਆਪਣੇ ਜੀਵਨ ਕਾਲ ਵਿੱਚ ਸਰਬੱਤ ਗੁਰਸੰਗਤਾਂ ਨੂੰ ਜਿਸ ਪ੍ਰਕਾਰ ਕਿਰਤਾਰਥ ਕੀਤਾ, ਜੋ ਗੁਰਸਿੱਖ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਨੇ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋ ਸਵਾਲ ਕਰਦੇ ਨੇ ਉਹਨਾਂ ਦਾ ਉੱਤਰ ਦਿੰਦੇ। ਇਹ ਸਵਾਲ ਇਸ ਭਾਵ ਨੂੰ ਮੁੱਖ ਰੱਖ ਕੇ ਕੀਤੇ ਜਾ ਰਹੇ ਨੇ ਕਿ ਅਸੀਂ ਮਾਲਕ ਦੇ ਚਰਨਾਂ ਨਾਲ ਜੁੜ ਜਾਈਏ। ਸਵਾਲ ਕਰਨ ਦਾ ਅਰਥ ਹੁੰਦਾ ਹੈ ਕਿ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਤੇ ਮੈਨੂੰ ਗਿਆਨ ਹੋ ਜਾਵੇ, ਸਾਹਿਬ ਕਿਰਪਾ ਕਰ ਦੇਣ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਰਾ ਸ਼ੰਕਾ ਦੂਰ ਕਰ ਦੇਣ, ਤੇ ਗੁਰ ਪਿਆਰੇ ਉਹ ਜੇ ਪਤਾ ਹੋਵੇ ਤੇ ਫਿਰ ਸਵਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਵੀ ਬੰਦੇ ਦਾ ਕਰਮ ਕਰਦਿਆਂ ਕਰਦਿਆਂ ਕਈ ਵਾਰ ਸੁਭਾਅ ਬਣ ਜਾਂਦਾ, ਫਿਰ ਬਦਲਦਾ ਨਹੀਂ। ਸੋ ਇਸ ਕਰਕੇ ਸਾਨੂੰ ਨਹੀਂ ਪਤਾ ਤੇ ਸਵਾਲ ਕਰੋ ਤੇ ਫਿਰ ਉਹਦਾ ਉੱਤਰ ਜਿਹੜਾ ਨਾ ਮਹਾਰਾਜ ਜੀ ਦੇਣਗੇ, ਤੇ ਸਵਾਲ ਇਸ ਤਰ੍ਹਾਂ ਦਾ ਕਰੋ ਜਿਹੜਾ ਸਾਨੂੰ ਨਿਰੰਕਾਰ ਜੀ ਦੇ ਚਰਨਾਂ ਨਾਲ ਜੋੜਦਾ, ਜਿਸ ਤਰ੍ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰਸਿੱਖ ਆਏ ਭਾਈ ਬਿਸ਼ਨ ਦਾਸ, ਮਾਨਕ ਚੰਦ ਤੇ ਪੂਰੋ, ਤੇ ਫਿਰ ਸਿੱਖ ਭਾਈ ਪਦਾਰਥ ਜੀ, ਭਾਈ ਭਾਰੂ ਜੀ, ਭਾਈ ਤਾਰੂ ਜੀ, ਛੇ ਗੁਰਸਿੱਖ ਆਏ। ਇਨ੍ਹਾਂ ਨੇ ਆਪੋ ਆਪਣੀ ਭਾਵਨਾ ਸਹਿਤ ਅਰਦਾਸ ਬੇਨਤੀ ਜੋਦੜੀ ਕੀਤੀ, ਮਹਾਰਾਜ ਕਿਰਪਾ ਕਰੋ, ਸਾਨੂੰ ਮੋਕਸ਼ ਬਖਸ਼ੋ, ਸਾਡਾ ਭਲਾ ਹੋ ਜਾਵੇ। ਤੇ ਮਹਾਰਾਜ ਭਾਈ ਮਾਨਕ ਚੰਦ ਬਿਨਸਨ ਦਾਸ ਇਨ੍ਹਾਂ ਨੂੰ ਬਹੁਤ ਪਿਆਰ ਸਹਿਤ ਆਖਿਆ ਕਿ ਭਾਈ ਦਸਾਂ ਨੌਵਾਂ ਦੀ ਕਿਰਤ ਕਮਾਈ ਕਰੋ, ਅੱਜ ਤੋਂ ਹੀ ਉਸ ਵਾਹਿਗੁਰੂ ਨਿਰੰਕਾਰ ਜੀ ਦਾ ਸਿਮਰਨ ਕਰੋ, ਗੁਰੂ ਦੇ ਦਰ ਤੇ ਪਹੁੰਚਿਓ ਤੇ ਇਸੇ ਦਰ ਦੇ ਹੋ ਕੇ ਬਹਿ ਜਾਓ, ਇੱਕੋ ਦੇ ਦਰ ਦੇ ਬਣ ਜਾਓ। ਇਸ ਤਰ੍ਹਾਂ ਇਨ੍ਹਾਂ ਤਿੰਨਾਂ ਗੁਰਸਿੱਖਾਂ ਨੇ ਬਚਨ ਕਮਾਇਆ। ਫਿਰ ਭਾਈ ਪਦਾਰਥਾ ਜੀ, ਭਾਈ ਭਾਰੂ, ਭਾਈ ਤਾਰੂ ਇਨ੍ਹਾਂ ਨੇ ਸਵਾਲ ਕੀਤਾ, ਜਦੋਂ ਕਥਾ ਕੀਰਤਨ ਸੁਣਿਆ ਗੁਰੂ ਰਾਮਦਾਸ ਸੱਚੀ ਸਰਕਾਰ ਦੇ ਚਰਨਾਂ ਵਿੱਚ, ਉਸ ਵੇਲੇ ਭੈ ਪੀਤ ਹੋ ਗਏ ਕਿ ਗੁਰੂ ਰਾਮਦਾਸ ਆਪ ਜੀ ਦੇ ਘਰ ਤੇ ਸੱਚ ਵਰਤ ਰਿਹਾ, ਆਪ ਜੀ ਤੇ ਹੁਕਮ ਕਰ ਰਹੇ ਹੋ ਕਿ ਦੋਵੇਂ ਸਮੇਂ ਗੁਰੂ ਘਰ ਵਿੱਚ ਹਾਜ਼ਰੀ ਭਰਨੀ ਚਾਹੀਦੀ ਏ, ਰੱਬੀ ਬਖਸ਼ਿਸ਼ਾਂ ਨੂੰ ਅੰਮ੍ਰਿਤ ਵੇਲੇ ਤੇ ਸੰਧਿਆ ਕਾਲ ਗੁਰ ਚਰਨਾਂ ਵਿੱਚ ਜੁੜ ਕਰਕੇ ਪ੍ਰਮਾਤਮਾ ਦੀ ਸਿਵ ਤੋਂ ਸਲਾਹ ਕਰਨੀ ਚਾਹੀਦੀ ਹੈ। ਇਹ ਗੁਰਸਿੱਖ ਕਹਿਣ ਲੱਗੇ, ਗੁਰੂ ਰਾਮਦਾਸ ਮਹਾਰਾਜ, ਅਸੀਂ ਘਰ ਪਰਿਵਾਰ ਵਿੱਚ ਇੰਨੇ ਗੁਲਤਾਨ ਹੋ ਗਏ, ਜੁੜ ਗਏ, ਹੁਣ ਤੀਕਰ ਮਹਾਰਾਜ ਸਤ ਸੰਗਤ ਕੀਤੀ ਹੋਈ ਨਹੀਂ, ਸਾਨੂੰ ਤੇ ਸਮਾਂ ਹੀ ਨਹੀਂ ਪ੍ਰਾਪਤ ਹੋਇਆ, ਕਿਸ ਵੇਲੇ ਅਸੀਂ ਆਪਣੇ ਜੀਵਨ ਨੂੰ ਸਖਾਰਥਿਆਂ ਕਰਦੇ। ਤੇ ਮੇਰੇ ਸਾਹਿਬ ਜੀ ਕਹਿਣ ਲੱਗੇ ਕਿ ਭਾਈ, ਕਿ ਜੋ ਸਮਾਂ ਹੀ ਕੋਲੋਂ ਲੰਘ ਗਿਆ ਉਹਦੇ ਬਾਰੇ ਨਾ ਚਿਤਵੋ, ਜੋ ਹੁਣ ਆਪ ਜੀ ਦੇ ਕੋਲ ਹੈ ਇਹਨੂੰ ਸਵਾਰਨ ਦਾ ਯਤਨ ਕਰੋ, ਹੁਣ ਆਪ ਮਹਾਰਾਜ ਜੀ ਦੇ ਦਰ ਤੇ ਜੁੜੋ, ਤੁਹਾਡਾ ਜੀਵਨ ਸਖਾਰਥਾ ਸਫਲਾ ਹੋ ਜਾਵੇਗਾ। ਇਨ੍ਹਾਂ ਨੇ ਹੁਕਮ ਮੰਨਿਆ, ਗੁਰੂ ਰਾਮਦਾਸ ਜੀ ਦਾ ਹੁਕਮ ਮੰਨ ਕੇ ਕਮਾਉਣਾ ਕੀਤਾ, ਆਪਣੇ ਸਪੁੱਤਰਾਂ ਨੂੰ ਮਿਲੇ ਤੇ ਬਚਨ ਕਹਿ, ਤੁਸੀਂ ਭਰ ਜਵਾਨੀ ਵਿੱਚ ਨੌਜਵਾਨ ਹੋ, ਵਿਆਹੇ ਵਰੇ ਹੋ, ਅੱਜ ਤੋਂ ਤੁਸੀਂ ਆਪੋ ਆਪਣਾ ਕੰਮ ਕਾਰ ਸੰਭਾਲੋ, ਆਪਣੀ ਜ਼ਿੰਮੇਵਾਰੀ ਨੂੰ ਸਮਝੋ, ਤੇ ਜੋ ਦਸਾਂ ਨੌਵਾਂ ਦੀ ਕਿਰਤ ਕਮਾਈ ਕਰੋ, ਆਪਣਾ ਦਸਵੰਦ ਗੁਰੂ ਨੂੰ ਭੇਟਾ ਕਰੋ, ਗੁਰੂ ਅਰਥ ਖਰਚ ਕਰੋ, ਤੇ ਆਪ ਵੀ ਮਾਲਕ ਜੀ ਦਾ ਨਾਮ ਜਪੋ। ਹੁਣ ਇਸ ਤਰ੍ਹਾਂ ਇਨ੍ਹਾਂ ਗੁਰਸਿੱਖਾਂ ਨੇ ਬਹੁਤ ਪਿਆਰ ਸਹਿਤ ਇਨ੍ਹਾਂ ਬਚਨਾਂ ਨੂੰ ਕਮਾਇਆ, ਗੁਰੂ ਘਰ ਵਿੱਚ ਰਹਿ ਕਰਕੇ ਸੇਵਾ ਕੀਤੀ, ਕਥਾ ਕੀਰਤਨ ਵਿਚਾਰਾਂ ਨੂੰ ਸਰਵਣ ਕੀਤਾ ਤੇ ਆਪਣੇ ਪਰਿਵਾਰ ਨੂੰ ਵੀ ਇਹ ਸਰਸ ਜੋੜਿਆ। ਸੋ ਇਸ ਤਰ੍ਹਾਂ ਆਪਣੇ ਆਪ ਦਾ ਭਲਾ ਕੀਤਾ, ਪਰਿਵਾਰ ਨੂੰ ਧਰਮ ਲਿਖ ਲਾਇਆ, ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ। ਇਹ ਆਪ ਜੀ ਪਾਵਨ ਪ੍ਰਕਰਨ ਸਰਵਨ ਕਰ ਰਹੇ ਸੋ ਅਗਲਿਆਂ ਪ੍ਰਕਰਨਾਂ ਨਾਲ ਸਾਂਝ ਪਾਈਏ। ਜਿਸ ਤਰ੍ਹਾਂ ਭਾਈ ਮਹਾਨੰਦ ਜੀ ਤੇ ਭਾਈ ਬਿਧੀ ਚੰਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆਉਂਦੇ ਨੇ, ਕੀ ਸਵਾਲ ਕਰਦੇ ਨੇ, ਇਹ ਦੋਵੇਂ ਗੁਰਸਿੱਖ ਉਹਨਾਂ ਪਿਆਰੇ ਇਤਿਹਾਸ ਨੂੰ ਸਰਵਨ ਕਰਦੇ ਆ, ਪਿਆਰ ਸਹਿਤ ਗੁਰ ਇਤਿਹਾਸ ਨਾਲ ਜੁੜਦੇ ਆ। ਗੁਰੂ ਬਾਬਾ ਜੀ ਦਾ ਬਖਸ਼ ਗੁਰਮੰਤਰ ਉਚਾਰਨ ਕਰੀਏ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ।
ਦੋਹਰਾ ਮਹਾਨੰਦ ਕੇ ਸੰਗ ਮਿਲ ਬਿਧੀ ਚੰਦ ਹੋਏ ਦੌਨ।
ਭਾਈ ਮਹਾਨੰਦ ਜੀ ਦੇ ਨਾਲ ਮਿਲ ਕੇ ਭਾਈ ਬਿਧੀ ਚੰਦ ਇਹ ਦੋਵੇਂ ਰਲੇ ਨੇ ਤੇ ਗੁਰੂ ਰਾਮਦਾਸ ਸੱਚੀ ਸਰਕਾਰ ਦੇ ਦਰਸ਼ਨ ਕਰਨ ਦਾ ਮਾਣੀ ਮਨ ਵਿਚਾਰ ਬਣਿਆ।
ਦਰਸ਼ਨ ਦੇਖਿਓ ਗੁਰੂ ਕੋ ਬੰਧਨ ਕੀ ਨਸ ਆਉਣ।
ਬਹੁ ਪਿਆਰ ਸਹਿਤ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚੇ ਤੇ ਬਹੁ ਪਿਆਰ ਸਹਿਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਬੰਧਨਾ ਬੇਨਤੀ ਕੀਤੀ। ਬਹੁ ਪਿਆਰ ਸਹਿਤ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ।
ਚੌਪਈ ਹੱਥ ਜੋੜ ਕਰ ਥਿਰੇ ਅਗਾਰੀ,
ਤੇ ਦੋਵੇਂ ਹੱਥ ਜੋੜ ਲੈ, ਦੋਵੇਂ ਹੱਥ ਜੋੜ ਕਰਕੇ ਸਥਿਰ ਹੋ ਗਏ ਸਮਕਸ਼ ਤੇ ਪਿਆਰ ਸਹਿਤ ਮਹਾਰਾਜ ਜੀ ਦੇ ਚਰਨਾਂ ਵਿਚ ਅਰਜੋਈ ਕਰਨ ਲੱਗੇ।
ਸੁਖ ਘਰ ਜੀ ਨਿਜ ਅਰਜ ਗੁਜਾਰੀ,
ਸੁਖਾਂ ਦੇ ਘਰ ਜੋ ਮਿਹਰਬਾਨ ਕਿਰਪਾਲੂ ਦਾਤਾ ਜੀ ਸੁਖ ਬਖਸ਼ਣ ਵਾਲੇ ਨੇ, ਸੁਖ ਨਿਦਾਨ ਮਾਲਕ ਦੇ ਚਰਨਾਂ ਵਿਚ ਆਪਣੀ ਬੇਨਤੀ ਰੱਖੀ।
ਜਨਮ ਮਰਨ ਕੋ ਤਰਾਸ ਹਮਾਰੇ,
ਤੇ ਵਚਨ ਕਹਿ ਗੁਰੂ ਰਾਮਦਾਸ ਜੀ ਸਾਨੂੰ ਇਸ ਜਨਮ ਤੋਂ ਤੇ ਮਰਨ ਤੋਂ ਭੈ ਲੱਗਦਾ ਹੈ, ਡਰ ਲੱਗਦਾ ਤੇ ਡਰਨਾ ਚਾਹੀਦਾ ਗੁਰ ਪਿਆਰੇ ਉਹਦੇ ਕੋਲੋਂ, ਮੌਤ ਦਾ ਭੈ ਹੋਣਾ ਚਾਹੀਦਾ, ਅੰਦਰ ਡਰ ਹੋਣਾ ਚਾਹੀਦਾ। ਜੇ ਗੁਰੂ ਘਰ ਦੇ ਮਹਾਨ ਵਿਦਵਾਨ ਤਤਵੇਤਾ ਜਿਹੜੇ ਸ਼ਬਦ ਅਲੰਕਾਰ ਨੂੰ ਆਪ ਜੀ ਨਾਲ ਲਾਵੋਗੇ ਆਪਣੇ ਆਪ ਹੀ ਲੱਗ ਜਾਏਗਾ। ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ 12 ਸਾਲ ਦੀ ਉਮਰ ਵਿਚ ਮਿਲੇ ਤੇ ਪਹਿਲਾ ਜਿਹੜਾ ਸ਼ਬਦ ਸੀ ਬਾਬਾ ਬੁੱਢਾ ਜੀ ਨੇ ਇਹ ਆਖਿਆ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਮੌਤ ਤੋਂ ਬਹੁਤ ਭੈ ਲੱਗਦਾ ਹੈ, ਡਰ ਲੱਗਦਾ ਹੈ। ਤੇ ਮਹਾਰਾਜ ਆਖਦੇ ਭਾਈ ਇਹ ਮੌਤ ਤੋਂ ਕਿਉਂ ਡਰ ਲੱਗਦਾ ਹੈ? ਤੇ ਬਾਬਾ ਬੁੱਢਾ ਜੀ ਨੇ ਉਦਾਹਰਣ ਦਿੱਤੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਨਗਰ ਵਿਚ ਬਾਹਰੋਂ ਹਮਲਾਵਰ ਆਏ ਜਿਨ੍ਹਾਂ ਨੇ ਸਾਡੀਆਂ ਕੱਚੀਆਂ ਪੱਕੀਆਂ ਡਡਰੀਆਂ ਫਸਲਾਂ ਤਬਾਹ ਕਰ ਦਿੱਤੀਆਂ। ਉਸ ਦਿਨ ਤੋਂ ਮਨ ਅੰਦਰ ਇੱਕ ਬੈਰਾਗ ਲੱਗਿਆ ਕਿ ਜੇ ਇਹ ਕੱਚੀਆਂ ਪੱਕੀਆਂ ਡਡਰੀਆਂ ਫਸਲਾਂ ਇਨ੍ਹਾਂ ਹਮਲਾਵਰਾਂ ਨੇ ਘੋੜਿਆਂ ਨੇ ਤਹਿਸ ਨਹਿਸ ਕਰ ਦਿੱਤੀਆਂ ਨੇ ਤੇ ਅਸੀਂ ਵੀ ਇੱਕ ਉਸ ਮਹਾਰਾਜ ਜੀ ਦੀ ਅਕਾਲ ਪੁਰਖ ਜੀ ਦੀ ਫਸਲ ਆ, ਪਤਾ ਨਹੀਂ ਵਾਹਿਗੁਰੂ ਬਚਪਨ ਵਿਚ ਲੈ ਜਾਏ, ਭਰ ਜਵਾਨੀ ਵਿਚ ਲੈ ਜਾਏ ਜਾਂ ਬੁਢੇਪੇ ਵਿਚ ਲੈ ਜਾਏ। ਇਸ ਜੀਵਨ ਦੀ ਕੋਈ ਮਿਆਦ ਨਹੀਂ ਕਿ ਇੰਨਾ ਸਮਾਂ ਕੱਢੇਗੀ ਤੇ ਗੁਰ ਪਿਆਰੇ ਇਸ ਭਾਵ ਨੂੰ ਖਿਆਲ ਨੂੰ ਮੁੱਖ ਰੱਖਦੇ ਆਂ, ਇਹ ਜਨਮ ਮਰਨ ਦਾ ਅੰਦਰ ਭੈ ਹੋਣਾ ਚਾਹੀਦਾ ਹੈ ਤੇ ਉਸ ਭੈ ਨੂੰ ਮੁੱਖ ਰੱਖਦਿਆਂ ਸਾਨੂੰ ਨਿਰੰਕਾਰ ਜੀ ਦੇ ਚਰਨਾਂ ਨਾਲ ਜੁੜ ਜਾਣਾ ਚਾਹੀਦਾ ਹੈ। ਇਹ ਗੁਰਸਿੱਖ ਕਹਿਣ ਲੱਗੇ ਗੁਰੂ ਰਾਮਦਾਸ ਜਨਮ ਮਰਨ ਤੋਂ ਬਹੁਤ ਦਾਤਾ ਜੀ ਭੈ ਲਗਦਾ ਏ।
ਪਰ ਮਨ ਮਿਟਾਵੋ ਜੇ ਦੁੱਖ ਵਾਰੇ।
ਮਹਾਰਾਜ ਜੀ ਇਹ ਜਨਮ ਮਰਨ ਦਾ ਗੇੜੇ ਦੇ ਤੋਂ ਭੈ ਲਗਦਾ ਹੈ। ਡਰ ਇਸ ਲਈ ਲੱਗ ਰਿਹਾ ਕਿਉਂਕਿ ਅਸੀਂ ਜਨਮ ਮਰਨ ਦੇ ਗੇੜ ਵਿਚ ਪਏ ਹੋਏ ਹਾਂ। ਸਾਡਾ ਜਨਮ ਹੁੰਦਾ ਏ, ਫਿਰ ਮਰ ਜਾਈਦਾ, ਫਿਰ ਜਨਮ ਹੁੰਦਾ ਕਹਿ। ਇਹ ਆਵਾਗਮਨ ਦਾ ਜਿਹੜਾ ਚੱਕਰ ਏ ਨਾ, ਉਹ ਸਾਡਾ ਬਣਿਆ ਹੋਇਆ ਕਹਿ। ਅਸੀਂ ਆਵਾਗਮਨ ਦੇ ਚੱਕਰ ਵਿਚ ਪਏ ਹੋਏ ਆ, ਦਾਤਾ ਜੀ ਸਾਨੂੰ ਇਸ ਤੋਂ ਰਹਿਤ ਕਰ ਦਵੋ।
ਜਨਮ ਅਨੇਕ ਤਰੇ ਪੁਨ ਹਮਰੇ।
ਤੇ ਮਹਾਰਾਜ ਪਤਾ ਹੀ ਨਹੀਂ ਕਿੰਨੇ ਕੁ ਜਨਮਾਂ ਦੇ ਅਸੀਂ ਚੱਲੇ ਆ ਰਹੇ ਆ। ਇਹ ਤੇ ਗਿਆਨ ਮਨੁੱਖਾ ਜੀਵਨ ਵਿਚ ਹੋਇਆ ਨਾ, ਪਤਾ ਲੱਗਾ ਆਪਣੇ ਆਪ ਦਾ। ਤੇ ਜਦੋਂ ਹੋਰ ਬੇਅੰਤ ਨਿਖੇਧ ਜੂਨਾਂ ਭੋਗੀਆਂ, ਉਹਨਾਂ ਵਿਚ ਤੇ ਪਤਾ ਹੀ ਨਹੀਂ ਲੱਗਾ। ਇਸ ਮਨੁੱਖਾ ਜੀਵਨ ਵਿਚ ਗਿਆਨ ਹੋਇਆ, ਕਈ ਜਨਮਾਂ ਦੇ ਅਸੀਂ, ਸਾਡਾ ਜੋ ਸਫ਼ਰ ਹੈ ਇਹ ਆਤਮਾ ਤੇ ਇੱਕੋ ਹੀ ਕਹਿ, ਪਰ ਪਤਾ ਨਹੀਂ ਕਿੰਨੀਆਂ ਕੁ ਜੂਨਾਂ ਅਸੀਂ ਧਾਰਨ ਕੀਤੀਆਂ ਨੇ।
ਰਾਗ ਦੁਵੈਸ਼ ਬਸ ਜੂਨਨ ਪਰੇ।
ਤੇ ਮਹਾਰਾਜ ਫਿਰ ਵਿਕਾਰਾਂ ਦੇ ਵਿਚ ਪੈ ਕਰਕੇ ਇਨ੍ਹਾਂ ਜੂਨਾਂ ਦੇ ਅਵਤਾਰੀ ਬਣਦੇ ਰਹੇ।
ਅਬ ਚਲ ਆਏ ਸ਼ਰਨ ਤੁਮਾਰੀ।
ਮਹਾਰਾਜ ਜੀ ਹੁਣ ਆਪ ਜੀ ਦੇ ਚਰਨਾਂ ਵਿਚ ਚੱਲ ਕਰਕੇ ਆਏ ਆ, ਤੁਹਾਡੇ ਚਰਨਾਂ ਵਿਚ ਜੁੜੇ ਆ ਦਾਤਾ ਜੀ, ਆਪ ਜੀ ਕੀ ਸ਼ਰਨ ਵਿਚ ਆ ਗਏ ਆ, ਤੁਹਾਡੇ ਚਰਨਾਂ ਵਿਚ ਆ ਪਏ ਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ।
ਕਰੋ ਕਿਰਪਾ ਕਰ ਸੁਗਤ ਹਮਾਰੀ।
ਆਪ ਜੀ ਹੁਣ ਮੇਰਾ ਕਰੋ, ਸਾਨੂੰ ਮੋਕਸ਼ ਬਖਸ਼ ਦੋ, ਸਾਨੂੰ ਮੁਕਤ ਕਰ ਦੋ ਕਿ ਹੁਣ ਅਸੀਂ ਜਨਮ ਮਰਨ ਵਿਚ ਨਾ ਆਈਏ, ਜੂਨਾਂ ਤੋਂ ਰਹਿਤ ਹੋ ਜਾਈਏ। ਗੁਰੂ ਰਾਮਦਾਸ ਜੀ ਸਾਨੂੰ ਮੋਕਸ਼ ਬਖਸ਼ ਦਵੋ।
ਸੁਨ ਸ਼੍ਰੀ ਰਾਮਦਾਸ ਕਰ ਕਰੁਣਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੋਈ ਗੁਰੂ ਨਾਲ ਗੱਲਬਾਤ ਕਰੇ ਨਾ, ਗੁਰੂ ਦੇ ਨਾਲ ਆਪਣੇ ਮਨ ਦੀ ਕੋਈ ਵੀ ਵਿਚਾਰ, ਸਤਿਗੁਰਾਂ ਦੇ ਨਾਲ ਜਦੋਂ ਕੋਈ ਗੁਰਸਿੱਖ ਵਿਚਾਰ ਕਰਦਾ ਤੇ ਮਹਾਰਾਜ ਸੁਣਦੇ ਨੇ, ਸਾਡੇ ਭਾਵਨਾ ਨੂੰ ਵਿਚਾਰਾਂ ਨੂੰ ਸੁਣਨਗੇ। ਤੇ ਆਪ ਜੀ ਰੋਜ਼ਾਨਾ ਮਹਾਰਾਜ ਦੇ ਚਰਨਾਂ ਵਿਚ ਜੁੜਦੇ ਹੋ, ਜੋ ਵੀ ਸਾਡੇ ਮਨ ਦੀ ਵਿਚਾਰ ਹੋਵੇਗੀ ਨਾ, ਆਪ ਅੰਮ੍ਰਿਤ ਵੇਲੇ ਜੋ ਹੁਕਮਨਾਮੇ ਆਉਂਦੇ ਨੇ ਉਹਨਾਂ ਹੁਕਮਨਾਮਿਆਂ ਦੇ ਦਰਸ਼ਨ ਕਰੋਗੇ, ਸਾਨੂੰ ਉਹਦੇ ਵਿਚੋਂ ਸਾਡਾ ਉੱਤਰ ਮਿਲ ਜਾਵੇਗਾ। ਜਾਂ ਕੋਈ ਸ਼ਬਦ ਗੁਰੂ ਕੇ ਪਿਆਰੇ ਰਾਗੀ ਸਿੰਘ ਪੜ ਰਹੇ ਹੋਣਗੇ, ਉਹਦੇ ਵਿਚੋਂ ਸਾਨੂੰ ਆਵਾਜ਼ ਮਿਲ ਜਾਏਗੀ। ਪਰ ਜਦੋਂ ਆਪਾਂ ਸੁਣਨ ਵਾਲੇ ਹੋਵਾਂਗੇ, ਇਹ ਮਨ ਵਿਚ ਵਿਚਾਰ ਹੋਵੇਗੀ, ਇਹ ਕਿਸੇ ਹੋਰ ਵਾਸਤੇ ਨਹੀਂ, ਇਹ ਰੱਬੀ ਬਖਸ਼ਿਸ਼ਾਂ ਦੇ ਜੋ ਪ੍ਰਵਾਹ ਚੱਲ ਰਹੇ ਨੇ, ਇਹ ਨੌਵੇਂ ਮਾਲਕ ਨੇ ਮੇਰੇ ਕਰਕੇ ਲਾਏ ਨੇ, ਮੇਰੇ ਭਲੇ ਵਾਸਤੇ ਲਾਏ ਨੇ, ਮੈਨੂੰ ਵਾਹਿਗੁਰੂ ਨੇ ਸਮਾਂ ਬਖਸ਼ੀ ਆਖਿਆ। ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਲੱਗੇ ਇਨ੍ਹਾਂ ਗੁਰਸਿੱਖਾਂ ਤੇ।
ਸ਼ੁਭ ਉਪਦੇਸ਼ ਤਿਨੋਂ ਪ੍ਰਤੀ ਵਰਨਾ।
ਇਨ੍ਹਾਂ ਪ੍ਰਤੀ ਨਾ ਮਹਾਰਾਜ ਜੀ ਨੇ ਨਾ ਫਿਰ ਸ਼ੁਭ ਉਪਦੇਸ਼, ਜੋ ਉਪਦੇਸ਼ ਹੈ ਇਨ੍ਹਾਂ ਪ੍ਰਤੀ ਵਰਣਨ ਕੀਤਾ ਕਿ ਭਾਈ ਆ ਉਪਦੇਸ਼, ਇਸ ਉਪਦੇਸ਼ ਨੂੰ ਕਮਾਉਣਾ ਕਰੋ, ਆਪਣੇ ਜੀਵਨ ਵਿਚ ਧਾਰਨ ਕਰੋ।
ਆਪਣੋ ਜਬੈ ਸਰੂਪ ਪਛਾਣੋ।
ਤੇ ਜਦੋਂ ਤੁਸੀਂ ਆਪਣਾ ਸਰੂਪ ਪਛਾਣੋਗੇ ਨਾ, ਆਪਣੇ ਆਪ ਦੀ ਵਿਚਾਰ ਕਰੋਗੇ ਕਿ ਮੈਂ ਭਾਈ ਕੀ ਹਾਂ, ਮੈਂ ਕਿੱਥੋਂ ਆਇਆ ਵਾਂ, ਮੈਂ ਆਪਣਾ ਜੋ ਜੀਵਨ ਜਿਉ ਰਿਹਾ ਵਾਂ, ਇਹ ਭਲੇ ਅਰਥ ਇਹ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣਦਿਆਂ ਹੋਇਆਂ ਬਤੀਤ ਹੋ ਰਿਹਾ ਹੈ ਨਾ। ਆਪਣੇ ਸਰੂਪ ਦੀ ਪਹਿਚਾਣ ਕਰਨੀ, ਆਪਣੇ ਆਪ ਨੂੰ ਪਹਿਚਾਨਣਾ, ਕਿਉਂਕਿ ਮੇਰਾ ਮਾਲਕ ਵੇਖਦਾ ਹੈ। ਆਪਾਂ ਦੁਨੀਆਂ ਕੋਲੋਂ ਲੁਕਾ ਸਕਨੇ ਆ, ਸੰਸਾਰ ਤੋਂ ਕੁਝ ਲੁਕਾ ਸਕਨੇ ਆ, ਪਰ ਜਿਸ ਮਾਲਕ ਦੇ ਚਰਨਾਂ ਵਿਚ ਜੁੜੇ ਆ ਨਾ, ਉਹ ਸਾਡੇ ਜ਼ਰੇ ਜ਼ਰੇ ਬਾਰੇ ਜਾਣਦੇ ਨੇ ਕਿ ਕੀ ਕਰ ਰਿਹਾ ਕਹਿ। ਘੱਟ ਘੱਟ ਕੇ ਅੰਤਰ ਕੀ ਜਾਣਤ, ਇਹ ਅੰਦਰ ਦੀ ਪੀੜਾ ਜਿਹੜੀ ਹੈ ਨਾ ਸਾਡੇ, ਜੋ ਅੰਦਰ ਵਰਤ ਰਿਹਾ ਕਹਿ। ਉਹ ਮਹਾਰਾਜ ਉਸ ਭਾਵਨਾ ਨੂੰ, ਵਿਚਾਰ ਨੂੰ ਜਾਣਦੇ ਨੇ ਸਤਿਗੁਰੂ ਪਾਤਸ਼ਾਹ ਜੀ। ਇਸ ਲਈ ਮਹਾਰਾਜ ਨੇ ਕਿਰਪਾ ਕੀਤੀ ਕਿ ਭਾਈ ਆਪਣੇ ਸਰੂਪ ਨੂੰ ਪਛਾਣਨਾ ਕਰੋ, ਤੇ ਜਿੰਨਾ ਚਿਰ ਉਹ ਜੋਤ ਸਾਡੇ ਅੰਦਰ ਵਰਤ ਰਹੀ ਹੁੰਦੀ, ਇਹਨਾਂ ਤੇ ਅੱਖਾਂ ਤੇ ਐਸਾ ਲਾਲਚਮਈ ਪੱਟੀ ਕਹਿ ਲਓ ਕਿ ਅੱਖਾਂ ਤੇ ਐਸਾ ਲਾਲਚ ਦਾ ਪਰਦਾ ਪੈ ਗਿਆ ਹੁੰਦਾ ਹੈ, ਆਪਣੇ ਬਾਰੇ ਕੋਈ ਗਿਆਨ ਹੁੰਦਾ ਹੀ ਨਹੀਂ। ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਸ਼ੂ ਨਾ ਸੂਝੈ। ਅੱਖਾਂ ਤੋਂ ਮਹਾਰਾਜ ਦਿਸਦੇ ਹੀ ਨਹੀਂ, ਅੱਖਾਂ ਤੇ ਲਾਲਚ ਰੂਪੀ ਪਰਦਾ ਪਿਆ ਹੋਇਆ। ਇਸ ਲਈ ਮੇਰੇ ਸਾਹਿਬ ਗੁਰੂ ਰਾਮਦਾਸ ਆ ਗਏ, ਆਖਦੇ ਨੇ ਗੁਰਸਿੱਖੋ ਆਪਣੇ ਸਰੂਪ ਦੀ ਪਹਿਚਾਣ ਕਰੋ।
ਜਨਮ ਮਰਨ ਤਬ ਬੰਧਨ ਹਨੋ,
ਤੇ ਫਿਰ ਤੁਹਾਡਾ ਜੋ ਜਨਮ ਮਰਨ ਨੇ ਨਾ, ਜੋ ਇਹ ਜੀਵਨ ਆਪ ਜਿਉ ਰਹੇ ਹੋ ਹੈ, ਇਹ ਗੁਰ ਪਿਆਰੇ ਹੋ ਦੁੱਖ ਕਹਿ, ਦੁੱਖ ਦੇ ਵਿਚ ਆਪਾਂ, ਇਹ ਜੀਵਨ ਵੀ ਦੁੱਖ ਕਹਿ, ਫਿਰ ਮਰ ਜਾਣਾ ਵੀ ਦੁੱਖ ਕਹਿ, ਏਡੂ ਵੱਡਾ ਬੱਤਰ ਦੁੱਖ ਕਹਿ, ਕਿਉਂਕਿ ਹੁਣ ਤੇ ਆਪਣੇ ਬਾਰੇ ਥੋੜਾ ਬਾਲਾ ਗਿਆਨ ਹੈ, ਤੇ ਮਰ ਕੇ ਪਤਾ ਨੀ ਕਿਹੜੀ ਜੂਨੀ ਵਿਚ ਪੈ ਜਾਣਾ, ਤੇ ਉਦੋਂ ਬੱਤਰ ਦੁੱਖ ਪ੍ਰਾਪਤ ਹੋਵੇਗਾ। ਇਹ ਦੁੱਖ ਵਿਚ ਆਪਾਂ, ਮਹਾਰਾਜ ਆਖਦੇ ਨੇ ਫਿਰ ਇਹ ਜੋ ਜਨਮ ਮਰਨ ਦਾ ਦੁੱਖ ਹੈ ਨਾ, ਇਹਦੇ ਤੋਂ ਰਹਿ ਧੋਵੋਗੇ।
ਹੱਥ ਜੋਰ ਸੁਣ ਦੋਨ ਬਖਾਨੇ,
ਹੁਣ ਵੇਖੋ ਕਿੰਨੇ ਪਿਆਰ ਨਾਲ ਦੋਵੇਂ ਹੱਥ ਜੋੜ ਲੈ ਗੁਰਸਿੱਖਾਂ ਨੇ, ਤੇ ਬਹੁਤ ਪਿਆਰ ਸਹਿਤ ਸਾਹਿਬ ਜੀ ਨੂੰ ਕਹਿਣ ਲੱਗੇ।
ਹਮ ਤੋ ਇਹੋ ਸਰੂਪ ਨਿਜ ਜਾਣੈ,
ਮਹਾਰਾਜ ਜੀ ਅਸੀਂ ਤੇ ਆਪਣਾ ਜਿਹੜਾ ਸਰੂਪ ਹੈ ਨਾ, ਹੁਣ ਤੀਕਰ ਜੋ ਅਸੀਂ ਵੇਖਿਆ ਚਾਰ ਸੁਪੇਰਾ, ਜੋ ਅਸੀਂ ਆਪਣਾ ਆਪ ਵੇਖਿਆ ਤੁਹਾਨੂੰ ਦੱਸਨੇ ਆ, ਜੋ ਅਸੀਂ ਆਪਣਾ ਸਰੂਪ ਜਾਣਿਆ ਏ।
ਜਨਮੇ ਹੋਏ ਨੰਦਨ ਖੱਤਰੀਨ,
ਮਹਾਰਾਜ ਜੀ ਸਾਡਾ ਜਨਮ ਜਿਹੜਾ ਹੈ ਨਾ, ਉਹ ਖੱਤਰੀ ਕੁਲ ਵਿਚ ਹੋਇਆ। ਇਹ ਕਹਿ ਲਓ ਕਿ ਅਸੀਂ ਖੱਤਰੀਆਂ ਦੇ ਪੁੱਤਰ ਹਾਂ, ਖੱਤਰੀ ਘਰਾਣੇ ਵਿਚ ਸਾਡਾ ਜਨਮ ਹੋਇਆ। ਮਹਾਰਾਜ ਆਪਣੇ ਸਰੂਪ ਬਾਰੇ, ਆਪਣੇ ਬਾਰੇ ਤੁਹਾਨੂੰ ਦੱਸਦੇ ਹਾਂ।
ਖੱਤਰੀ ਹੈ ਨਰ ਤਨ ਮਨ ਚੀਨ,
ਮਹਾਰਾਜ ਜੀ ਵੇਖੋ ਖੱਤਰੀ ਨਾਰਾਂ, ਤੁਸੀਂ ਤਨ ਮਨ ਕਰਕੇ ਵੇਖੋ ਸਾਡੇ ਵੱਲ, ਸਾਡੀ ਰਾਗ ਰਾਗ ਵਿਚ ਇਹ ਅੰਦਰ ਜਿਹੜੇ ਨੇ ਨਾ ਸੰਸਕਾਰ ਭਰੇ ਪਏ ਨੇ। ਇਹ ਜਨਮ ਤੋਂ ਹੀ ਸਾਡੇ ਘਰ ਤੋਂ ਹੀ ਸਾਨੂੰ ਇਹ ਸੰਸਕਾਰ ਮਿਲੇ।
ਪੂਰਬ ਬਾਲਕ ਬਹਿ ਕੋ ਤਰੇ,
ਤੇ ਹੁਣ ਤੀਕਰ ਵੇਖੋ ਜੋ ਕੁਝ ਅਸੀਂ ਤੁਹਾਨੂੰ ਦੱਸ ਰਹੇ ਹਾਂ, ਪੂਰਬ ਪਹਿਲਾਂ ਸਾਡਾ ਜਨਮ ਹੋਇਆ, ਤੇ ਜਨਮ ਜੋ ਅਵਸਥਾ ਉਹ ਸਾਡੀ ਬਤੀਤ ਹੋਈ।
ਤਰੁਣ ਭਏ ਅਬ ਬਹੁ ਬਲ ਭਰੇ,
ਤੇ ਬਚਪਨ ਲੰਘਿਆ ਮਹਾਰਾਜ, ਹੁਣ ਭਾਰ ਜਵਾਨੀ ਵਿਚ ਆ ਗਏ, ਨੌਜਵਾਨ ਹੋ ਗਏ, ਤੇ ਬਹੁਤ ਹੀ ਸਾਡੀਆਂ ਬਾਹਾਂ ਦੇ ਵਿਚ, ਸਾਡੇ ਖੱਤਾਂ ਪੈਰਾਂ ਦੇ ਵਿਚ ਬਲ ਹੈ, ਤਾਕਤ ਹੈ, ਭਾਰ ਜਵਾਨੀ ਵਿਚ ਆ, ਤੇ ਬਹੁਤ ਤਾਕਤ ਦੇ ਵੀ ਅਸੀਂ ਮਾਲਕ ਹਾਂ, ਸਾਡੇ ਵਿਚ ਬਹੁਤ ਭਾਰੀ ਬਲ ਤਾਕਤ।
ਬਿਨ ਤਨ ਅਪਰ ਕਛੂ ਨਹਿ ਜਾਣੈ,
ਮਹਾਰਾਜ ਜੀ ਸਰੀਰ ਤੋਂ ਬਿਨਾਂ ਅਸੀਂ ਕੁਝ ਨਹੀਂ ਜਾਣਦੇ। ਆ ਜੋ ਕੁਝ ਤੁਹਾਨੂੰ ਦੱਸਿਆ ਨਾ, ਜੋ ਅੱਖਾਂ ਨਾਲ ਵੇਖਿਆ, ਕੰਨਾਂ ਦੇ ਨਾਲ ਜੋ ਅਸੀਂ ਸੁਣਿਆ, ਉਹ ਗੁਰੂ ਰਾਮਦਾਸ ਜੀ ਆਪ ਜੀ ਨੂੰ ਦੱਸਿਆ ਏ।
ਆਪਣੋ ਰੂਪ ਇਹੀ ਹਮ ਮਾਨੈ,
ਸਤਿਗੁਰੂ ਪਾਤਸ਼ਾਹ ਜੀ ਤੁਸੀਂ ਸਰੂਪ ਬਾਰੇ ਦੱਸ ਰਹੇ ਹੋ, ਅਸੀਂ ਤੇ ਮਹਾਰਾਜ ਆਪਣਾ ਸਰੂਪ ਜਿਹੜਾ ਨਾ ਇਸੇ ਨੂੰ ਹੀ ਜਾਣਦੇ, ਆ ਹੀ ਸਰੂਪ ਏ ਸਾਡਾ, ਤੇ ਗੁਰੂ ਪਿਆਰਿਓ ਜੋ ਕੰਨਾਂ ਨਾਲ ਸੁਣੀਏ ਅੱਖਾਂ ਨਾਲ ਵੇਖੀਏ ਤੇ ਉਹਦੇ ਵਿਚ ਸਾਨੂੰ ਗੁਰੂ ਨੂੰ ਲੈ ਆਉਣਾ ਚਾਹੀਦਾ ਕਿ ਜੋ ਕੁਝ ਅੱਖਾਂ ਨਾਲ ਵੇਖ ਰਹੇ ਹਾਂ ਕੰਨਾਂ ਦੇ ਨਾਲ ਅਸੀਂ ਸੁਣ ਰਹੇ ਹਾਂ ਉਹਨਾਂ ਵਿਚ ਸਾਡੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਣ ਕਿ ਨਹੀਂ ਕਹਿ ਤੇ ਜੇ ਨਹੀਂ ਕਹਿ ਤੇ ਉਹ ਗੱਲਾਂ ਉਹ ਵੇਖਣਾ ਛੱਡ ਦੇਣਾ ਚਾਹੀਦਾ। ਜਿਸ ਤਰ੍ਹਾਂ ਅੱਜ ਹੋਲੀ ਦਾ ਤਿਉਹਾਰ ਮਨਾ ਰਹੇ ਨੇ ਲੋਕ, ਪਰ ਜੇ ਸਿੱਖ ਵੀ ਮਨਾਈ ਜਾਣ ਤੇ ਸਿੱਖਾਂ ਦਾ ਇਹਦੇ ਨਾਲ ਕੋਈ ਲਾਗਾ ਦੇਗਾ ਨੀ, ਨੇੜੇ ਤੇੜੇ ਦਾ ਵੀ, ਤੇ ਇਹਦੇ ਤੋਂ ਸਾਨੂੰ ਰਹਿਤ ਹੋ ਜਾਣਾ ਚਾਹੀਦਾ। ਇਹ ਰੰਗ ਝੂਠੇ ਰੰਗ ਜਿਹੜੇ ਨੇ ਨਾ ਇੱਕ ਦੂਜੇ ਉੱਤੇ ਨਹੀਂ ਸੁੱਟਣੇ ਚਾਹੀਦੇ। ਤੇ ਸਾਨੂੰ ਫਿਰ ਕੀ ਕਰਨਾ ਚਾਹੀਦਾ, ਸਾਨੂੰ ਜੁੜ ਜਾਣਾ ਚਾਹੀਦਾ ਮਾਲਕ ਜੀ ਦੇ ਬਚਨਾਂ ਨਾਲ ਕਿ ਅਸੀਂ ਭਾਈ ਮਹਾਰਾਜ ਜੀ ਦੇ ਚਰਨਾਂ ਵਿਚ ਜੁੜਨਾ ਹੈ। ਮਹਾਰਾਜ ਨੇ ਹੋਲੀ ਤੋਂ ਹੋਲਾ ਮਹੱਲਾ ਬਣਾ ਦਿੱਤਾ, ਉਸ ਵਿਚਾਰ ਨਾਲ ਜੁੜਨਾ ਹੈ। ਤੇ ਮਹਾਰਾਜ ਆਖਦੇ ਦੁਨੀਆਂ ਇੱਕ ਦਿਨ ਖੇਡਦੀ ਕਹਿ, ਤੇ ਪਤਾ ਨਹੀਂ ਕੀ ਕੁਝ ਕਰਦੇ ਨੇ, ਆਪ ਸਾਰੇ ਅੱਖਾਂ ਨਾਲ ਵੇਖਦੇ ਹੋ। ਤੇ ਕਲਗੀਧਰ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਆਖਦੇ ਭਾਈ ਆਪ ਰੋਜ਼ਾਨਾ ਜੁੜੋ। ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਜਦੋਂ ਵੀ ਆਪ ਮਹਾਰਾਜ ਜੀ ਦੇ ਚਰਨਾਂ ਵਿਚ ਆਓ ਤੇ ਇਹ ਪੰਕਤੀਆਂ ਵੈਸੇ ਤੇ ਜੋ ਵੀ ਆਪ ਰਸਨਾ ਤੋਂ ਉਚਾਰਨ ਕਰੋਗੇ ਨਾ ਉਹ ਬਚਨ ਢੁੱਕ ਜਾਣਗੇ, ਪਰ ਵਿਸ਼ੇਸ਼ ਕਰਕੇ ਜਦੋਂ ਕੋਈ ਐਸਾ ਦਿਨ ਆਵੇ ਤੇ ਆਪ ਬਾਣੀ ਦਾ ਜ਼ਰੂਰ ਓਟ ਆਸਰਾ ਲਿਆ ਕਰੋ। ਮਹਾਰਾਜ ਨੂੰ ਪੁੱਛੋ, ਸਤਿਗੁਰ ਜੀ ਅਸੀਂ ਦੱਸੋ ਇਹ ਜੋ ਕੁਝ ਸੰਸਾਰ ਕਰ ਰਹੇ ਹੈ ਅਸੀਂ ਕਰਨਾ ਹੈ ਕਿ ਨਹੀਂ, ਤੇ ਮਹਾਰਾਜ ਸਾਨੂੰ ਉੱਤਰ ਜ਼ਰੂਰ ਦੇਣਗੇ। ਸਾਹਿਬ ਜੀ ਆਖਦੇ ਆਜ ਕੁਮਾਰੇ ਬਨੇ ਪਾਗ ਪ੍ਰਭ ਸੰਗੀ ਮਿਲ ਖੇਲਣ ਲਾਗ। ਅੱਜ ਦੇ ਦਿਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਡੇ ਭਾਗ ਬਣੇ ਨੇ ਜੇ ਅਸੀਂ ਮਹਾਰਾਜ ਜੀ ਦੇ ਚਰਨਾਂ ਵਿਚ ਆਏ ਆ, ਸਾਧ ਸੰਗਤ ਵਿਚ ਆ ਗਏ ਆ, ਸਾਡੇ ਵੱਡੇ ਭਾਗ ਬਣੇ ਨੇ। ਪ੍ਰਭ ਸੰਗੀ ਮਿਲ ਖੇਲਣ ਲਾਗ ਕੇ ਸਾਨੂੰ ਗੁਰੂ ਪਿਆਰਿਆਂ ਦੀ ਸੰਗਤ ਮਿਲੀ ਏ, ਤੇ ਇਹ ਜਿਹੜੀ ਖੇਡ ਇਹ ਜੋ ਬਖਸ਼ਿਸ਼ ਪ੍ਰਾਪਤ ਹੋਈ ਹੈ ਇਹਨੂੰ ਰੋਜ਼ਾਨਾ ਮਾਣੀਏ ਤੇ ਰੋਜ਼ਾਨਾ ਆਪਣਾ ਰੰਗ ਜਿਹੜਾ ਨਾ ਉਹ ਪੱਕਾ ਕਰੀਏ। ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਇਹ ਜਿਹੜਾ ਰੰਗ ਹੈ ਨਾ ਇਹ ਲੱਗ ਜਾਵੇ ਇਸ ਜੀਵ ਆਤਮਾ ਨੂੰ, ਅਸੀਂ ਜੁੜ ਜਾਈਏ। ਦੁਨਿਆਵੀ ਤਿਉਹਾਰਾਂ ਤੋਂ ਆਪਣੇ ਆਪ ਨੂੰ ਤੋੜ ਕੇ ਮਹਾਰਾਜ ਜੀ ਦੇ ਪੁਰਬਾਂ ਨਾਲ ਜੁੜ ਦਈਏ, ਤੇ ਜੋ ਕੁਝ ਸਤਿਗੁਰੂ ਜੀ ਨੇ ਆਖਿਆ ਉਹਨੂੰ ਆਪਣੇ ਜੀਵਨ ਦੇ ਵਿਚ ਲੈ ਆਈਏ, ਤੇ ਫਿਰ ਗੁਰਪਿਆਰਿਓ ਕਿਰਪਾ ਹੋਵੇਗੀ, ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਮਿਹਰਾਂ ਕਰਨਗੇ, ਫਿਰ ਮਹਾਰਾਜ ਕਿਰਪਾ ਕਰਨਗੇ, ਸਾਨੂੰ ਆਪਣੇ ਸਰੂਪ ਬਾਰੇ ਲਖਤਾ ਹੋਵੇਗੀ। ਤੇ ਜੇ ਆਪਾਂ ਬਾਹਰੋਂ ਜੋ ਕੁਝ ਸੁਣਦੇ ਰਹੇ ਤੇ ਜੇ ਉਹਨਾਂ ਨੂੰ ਆਖਿਆ ਕਿ ਹਜ਼ਾਰ ਬੰਦਾ ਐਵੇਂ ਕਰਦਾ ਹੈ ਤੇ ਸਾਨੂੰ ਵੀ ਕਰ ਲੈਣਾ ਚਾਹੀਦਾ। ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ ਨਹੀਂ, ਇੱਥੇ ਤੇ ਗਿਣਤੀ ਆਪਾਂ ਉਹਨਾਂ ਦੀ ਕਰਨੀ ਹੈ ਜਿਹੜੇ ਗੁਰ ਆਸ਼ੀ ਅਨੁਸਾਰ ਹੋ ਗਏ, ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਅੰਦਰ ਲੈ ਆਂਦਾ, ਉਹ ਆਪਣੇ ਜੀਵਨ ਵਿਚ ਲਿਆਉਣਾ ਹੈ। ਤੇ ਹੁਣ ਇਹਨਾਂ ਗੁਰਸਿੱਖਾਂ ਨੇ ਨਾ ਮਹਾਰਾਜ ਨੂੰ ਆਖਿਆ, ਸਤਿਗੁਰੂ ਪਾਤਸ਼ਾਹ ਜੀ ਅਸੀਂ ਤੇ ਇਹੀ ਆਪਣਾ ਸਰੂਪ ਹੁਣ ਤੀਕਰ ਜਾਣਦੇ ਹਾਂ।
ਤਬ ਸ੍ਰੀ ਸਤਿਗੁਰ ਬਾਕ ਉਚਾਰਾ।
ਮਹਾਰਾਜ ਜੀ ਨੇ ਨਾ ਫਿਰ ਸੁਣ ਲਿਆ ਕਿ ਹਾਲੇ ਇਹਨਾਂ ਨੇ ਸੰਗਤ ਕੀਤੀ ਨਹੀਂ, ਇਹ ਪਹਿਲੀ ਵਾਰ ਚੱਲ ਕਰਕੇ ਆਏ ਨੇ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਫਿਰ ਇਹਨਾਂ ਨੂੰ ਉਪਦੇਸ਼ ਕਰਨ ਲੱਗੇ।
ਮਾਤ ਪਿਤਾ ਨੇ ਇਹੋ ਧਨ ਤਾਰਾ।
ਮਹਾਰਾਜ ਜੀ ਕਹਿਣ ਲੱਗੇ ਕਿ ਗੁਰਸਿੱਖੋ ਵੇਖੋ, ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲੋਂ ਜਨਮ ਲੰਘਿਆ, ਬਚਪਨ ਅਵਸਥਾ ਲੰਘੀ, ਹੁਣ ਜਵਾਨ ਹੋਏ ਆ, ਘਰ ਜਵਾਨੀ ਵਿਚ ਆ ਗਏ ਆ ਤੇ ਬਹੁਤ ਹੀ ਸਾਡੇ ਵਿਚ ਤਾਕਤ ਏ। ਗੁਰੂ ਰਾਮਦਾਸ ਜੀ ਆਖਦੇ ਗੁਰਸਿੱਖੋ ਵੇਖੋ, ਇਹ ਤਨ ਜੋ ਤੁਸੀਂ ਸਰੂਪ ਬਾਰੇ ਦੱਸ ਰਹੇ ਹੋ, ਇਹ ਤੁਹਾਡੇ ਮਾਤਾ ਪਿਤਾ ਜੀ ਨੇ ਵੀ ਇਹ ਸਰੀਰ ਧਾਰਨ ਕੀਤੇ, ਉਹਨਾਂ ਤੇ ਵੀ ਬਚਪਨ ਆਇਆ, ਉਹ ਵੀ ਭਾਰ ਜਵਾਨੀ ਵਿਚ ਆਏ, ਉਹ ਵੀ ਕਿਸੇ ਸਮੇਂ ਬਹੁਤ ਤਾਕਤ ਦੇ ਮਾਲਕ ਬਣੇ।
ਜਾਤਰ ਨਾਮ ਤਿਨੋ ਕਲ ਪਾਏ।
ਤੁਸੀਂ ਵੀ ਦੱਸਿਆ ਕਿ ਅਸੀਂ ਖੱਤਰੀਆਂ ਦੇ ਪੁੱਤਰ ਆ, ਸਾਡੀ ਇਹ ਜਾਤ ਏ। ਤੇ ਫਿਰ ਵੇਖੋ ਤੁਹਾਡੇ ਮਾਤਾ ਪਿਤਾ ਵੀ ਉਹ ਵੀ ਖੱਤਰੀ ਘਰਾਣੇ ਵਿਚ ਹੋਏ, ਉਹਨਾਂ ਨੇ ਵੀ ਆਪਣੀ ਜਾਤ ਆਪਣੀ ਕੁਲ ਬਾਰੇ ਆਪਣੇ ਬਾਰੇ ਸਾਰਾ ਕੁਝ ਦੱਸਿਆ ਤੇ ਤੁਸੀਂ ਵੀ ਦੱਸ ਰਹੇ ਹੋ ਤੇ ਤੁਹਾਡੇ ਮਾਤਾ ਪਿਤਾ ਵੀ ਕਹਿੰਦੇ ਕਿ ਅਸੀਂ ਵੀ ਖੱਤਰੀਆਂ ਦੇ ਪੁੱਤਰ ਆ, ਸਾਡੀ ਵੀ ਆ ਜਾਤ ਸਾਡੀ ਇਹ ਕੁਲ ਹੈ।
ਨਿਜ ਮਤ ਕਹਿ ਵਿਵਹਾਰ ਬਤਾਏ।
ਤੇ ਹੁਣ ਆਪਣੀ ਮਤ ਦੇ ਅਨੁਸਾਰ ਜਿਹੜੇ ਜਿਹੜੇ ਵਿਵਹਾਰ ਨੇ ਨਾ, ਹੁਣ ਅੱਖਾਂ ਨਾਲ ਜੋ ਕੁਝ ਵੇਖਿਆ ਸੀ ਉਹੀ ਦੱਸਣਾ ਸੀ ਨਾ, ਜੋ ਕੰਨਾਂ ਨਾਲ ਸੁਣਿਆ ਕੋਈ ਬੱਚਾ ਦੱਸਦਾ, ਜੋ ਕੁਝ ਅੱਖਾਂ ਨਾਲ ਵੇਖਦਾ ਕੰਨਾਂ ਨਾਲ ਸੁਣਦਾ ਉਹ ਕੁਝ ਦੱਸਦਾ। ਤੇ ਮਹਾਰਾਜ ਆਖਣ ਲੱਗੇ ਜੋ ਕੁਝ ਤੁਸੀਂ ਦੱਸ ਰਹੇ ਹੋ ਇਹ ਤੁਹਾਡੇ ਮਾਤਾ ਪਿਤਾ ਜੀ ਨੇ ਵੀ ਧਾਰਨ ਕੀਤਾ।
ਤੁਮ ਤੋ ਇਸ ਤਨ ਪੂਰਬ ਹੁਤੇ।
ਮਹਾਰਾਜ ਜੀ ਕਹਿੰਦੇ ਤੁਸੀਂ ਤੇ ਇਸ ਸਰੀਰ ਤੋਂ ਵੀ ਪਹਿਲਾਂ ਸੋ, ਇਹ ਤਾਂ ਹੁਣ ਤੁਸੀਂ ਵੇਖ ਰਹੇ ਹੋ। ਜਦੋਂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੋਗੇ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਤੇ ਸਾਡਾ ਆਦ ਅੰਤ ਦੱਸਣਗੇ, ਹੁਣ ਤੋਂ ਪਹਿਲਾਂ ਦੀਆਂ ਗੱਲਾਂ ਦੱਸਣਗੇ। ਮਹਾਰਾਜ ਕਹਿਣ ਲੱਗੇ ਗੁਰੂ ਰਾਮਦਾਸ ਜੀ ਗੁਰਸਿੱਖੋ, ਇਹ ਤੇ ਤੁਸੀਂ ਇਸ ਸਰੀਰ ਤੋਂ ਪਹਿਲਾਂ ਵੀ ਸੋ ਤੇ ਹੁਣ ਤੁਸੀਂ ਉਸ ਜੂਨੀ ਬਾਰੇ ਦੱਸੋਗੇ, ਉਦੋਂ ਪਹਿਲਾ ਜੀਵਨ ਹੋਏਗਾ ਉਹਦੇ ਬਾਰੇ ਦੱਸੋਗੇ, ਫਿਰ ਤੇ ਸਰੂਪ ਹੀ ਬੜੇ ਬਣ ਜਾਣਗੇ, ਫਿਰ ਤਾਂ ਗਿਣਤੀ ਕੀਤੀ ਹੀ ਨਹੀਂ ਜਾ ਸਕਦੀ, ਤੁਸੀਂ ਤੇ ਸਰੀਰ ਤੋਂ ਵੀ ਪਹਿਲਾਂ ਦੇ ਚੱਲੇ ਹੋਏ ਹੋ।
ਕਰੇ ਕਰਮ ਫਲ ਤਿਸ ਕੇ ਲਿਤੇ।
ਤੇ ਹਰ ਜਨਮ ਦੇ ਵਿਚ ਕਰਮ ਕੀਤੇ ਨੇ ਤੇ ਜੋ ਜੋ ਕਰਮ ਕੀਤੇ ਨੇ ਉਹ ਫਲ ਪ੍ਰਾਪਤ ਹੋਇਆ। ਹੁਣ ਵੀ ਆਪਾਂ ਕਰਮ ਕਰ ਰਹੇ ਆ ਤੇ ਹਰ ਵੇਲੇ ਚੱਲਣੇ ਨੇ, ਜਨਮ ਤੋਂ ਲੈ ਕੇ ਮਰਨ ਤੀਕਰ ਬੰਦਾ ਕਰਮ ਹੀ ਕਰਦਾ, ਕੋਈ ਭਲੇ ਕਰਮ ਕਰ ਲੈਂਦਾ ਕੋਈ ਮਾੜੇ ਕਰਮ ਕਰ ਲੈਂਦਾ। ਭਲੇ ਉਹ ਨੇ ਜਿਹੜੇ ਗੁਰੂ ਦੀ ਯਾਦ ਵਿਚ ਬਤੀਤ ਹੋ ਜਾਣ, ਜਿਹਦੇ ਨਾਲ ਆਪਾਂ ਨੇੜੇ ਹੋ ਜਾਈਏ, ਤੇ ਮੰਦ ਕਰਮ ਜਿਹੜੇ ਸਾਨੂੰ ਗੁਰੂ ਨਾਲੋਂ ਤੋੜ ਦੇਣ। ਇਸ ਲਈ ਪਿਆਰੇ ਹੋ ਕਰਮ ਹੀ ਕਰ ਰਹੇ ਹੋ, ਪਰ ਇੱਕ ਸਮਾਂ ਐਸਾ ਆ ਜਾਂਦਾ ਜਦੋਂ ਕਰਮ ਵਿਚੋਂ ਖਤਮ ਹੋ ਜਾਂਦੇ ਨੇ। ਕਰਮਾਂ ਦੀ ਕੋਈ ਮਿਆਦ ਹੈ, ਸੀਮਾ ਹੈ। ਜਿਵੇਂ ਚੋਰ ਜਿਹੜਾ ਨਾ ਉਹ ਕਰਮ ਨਹੀਂ ਕਰਦਾ, ਆਪ ਜੀ ਕਾਰੋਬਾਰ ਕਰਦੇ ਹੋ ਇਹ ਕੋਈ ਕਰਮ ਨਹੀਂ, ਕਰਮ ਤੇ ਖਤਮ ਹੋ ਗਏ ਨੇ, ਸੁਭਾਅ ਬਣ ਜਾਂਦਾ ਬੰਦੇ ਦਾ ਕਰਮ ਕਰਕੇ ਇੱਕ ਦਿਨ ਸੁਭਾਅ ਬਣ ਜਾਂਦਾ, ਕਰਮ ਖਤਮ ਹੋ ਜਾਂਦੇ ਨੇ। ਤੇ ਜਦੋਂ ਉਹ ਖਤਮ ਹੋ ਜਾਂਦੇ ਨੇ ਫਿਰ ਸੁਭਾਅ ਬਣ ਜਾਂਦਾ ਕਿ ਭਾਈ ਆ ਅਸੀਂ ਰੋਜ਼ਾਨਾ ਕਰਨਾ ਹੀ ਹੈ, ਚੋਰਾਂ ਦਾ ਪਾਪੀਆਂ ਦਾ ਸੁਭਾਅ ਬਣ ਗਿਆ ਚੋਰੀ ਕਰਨਾ ਪਾਪ ਕਰਨਾ, ਤੇ ਬਦਲਦਾ ਥੋੜਾ, ਕਰਮ ਤੇ ਬਦਲ ਜਾਂਦੇ ਨੇ ਨਾ, ਤੇ ਬੰਦੇ ਦਾ ਸੁਭਾਅ ਨਹੀਂ ਜੇ ਬਦਲਦਾ ਕਦੇ ਵੀ। ਇਸ ਲਈ ਕਰਮ ਕਰਦਿਆਂ ਸੁਭਾਅ ਬਣ ਜਾਵੇ, ਸਾਧ ਸੰਗਤ ਕਰਨਾ ਭਲੇ ਕਰਮ ਕਰਨੇ ਇਹ ਸੁਭਾਅ ਬਣ ਜਾਏ, ਤੇ ਜੋ ਕੁਝ ਬੰਦੇ ਨੇ ਕੀਤਾ ਜੋ ਕਰਮ ਕੀਤੇ ਉਹਦਾ ਫਲ ਏ ਜੋ ਸਾਨੂੰ ਪ੍ਰਾਪਤ ਹੋਇਆ। ਹੁਣ ਤੀਕਰ ਜੋ ਆਪਾਂ ਕਰਮ ਕੀਤੇ ਆ ਸਾਨੂੰ ਫਲ ਮਿਲਿਆ ਜੇ ਆਪਾਂ ਸਾਧ ਸੰਗਤ ਵਿਚ ਆਏ ਆਂ।
ਭਲਾ ਬੁਰਾ ਜਿਮ ਪੂਰਬ ਕੀਨ।
ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜੋ ਭਲਾ ਤੇ ਬੁਰਾ ਪੂਰਬ ਵਿਚ ਕੀਤਾ ਨਾ, ਉਹਦਾ ਫਲ ਮਿਲਣਾ ਸਾਨੂੰ। ਇਹ ਸਾਰਾ ਕੁਝ ਪੁਰਬ ਦਾ ਸੰਸਕਾਰ ਨੇ ਜੋ ਚੱਲੇ ਆ ਰਹੇ ਸਨ।
ਇਸ ਤੇ ਦੁੱਖ ਸੁੱਖ ਭੋਗਨ ਕੀਨ,
ਉਹਦੇ ਤੋਂ ਫਿਰ ਦੁੱਖ ਤੇ ਸੁੱਖ ਬਣਦੇ ਨੇ। ਉਹਦੇ ਤੋਂ ਦੁੱਖ ਮਿਲਦਾ ਹੈ, ਫਿਰ ਸੁੱਖ ਮਿਲਦਾ ਹੈ। ਉਹਨਾਂ ਕਰਮਾਂ ਸਦਕਾ ਹੀ ਬੰਦਾ ਦੁੱਖ ਤੇ ਸੁੱਖ ਦੇ ਗੇੜ ਵਿੱਚ ਭਰਮਣ ਕਰਦਾ ਏ।
ਤੁਮ ਤੋਂ ਇਸ ਇਹ ਤਨ ਤਜ ਪੁੰਨ ਧਾਰੋ ਔਰ।
ਸੋ ਇਹ ਦੁੱਖ ਸੁੱਖ ਹੀ ਨੇ ਨਾ ਕਿ ਇਹ ਸਰੀਰ ਛੱਡ ਦੋਗੇ ਤੇ ਫਿਰ ਹੋਰ ਸਰੀਰ ਧਾਰਨ ਕਰੋਗੇ, ਅੱਗੇ ਹੋਰ ਸਰੀਰ ਮਿਲ ਜਾਏਗਾ। ਇਸ ਤਰ੍ਹਾਂ ਜਿਹੜਾ ਇਹ ਦੁੱਖ ਸੁੱਖ ਦਾ ਚੱਕਰ ਚੱਲਦਾ ਹੀ ਰਹਿੰਦਾ ਏ, ਇਹ ਤਨ ਦਾ ਪਰਿਤਿਆਗ ਕਰ ਦੋਗੇ, ਹੋਰ ਸਰੀਰਾਂ ਦੇ ਵਿੱਚ ਚਲੇ ਜਾਵੋਗੇ।
ਕਰੋ ਕਰਮ ਭੋਗੋ ਤਿਸ ਠੌਰ,
ਤੇ ਫਿਰ ਜੋ ਕਰਮ ਕੀਤੇ ਫਿਰ ਉਹਨਾਂ ਨੂੰ ਭੋਗਣਾ ਵੀ ਪਏਗਾ, ਉਹਨਾਂ ਦੇ ਆਪਾਂ ਭੋਗੀ ਵੀ ਬਣਾਂਗੇ। ਕਿ ਜੋ ਕੁਝ ਆਪਾਂ ਆਪਣੀ ਖੇਤੀ ਵਿਚ ਬੋਨੇ ਆ ਨਾ, ਜੋ ਵੀ ਖੇਤ ਵਿਚ ਬੋ ਦਈਏ ਉਹੀ ਪੁੰਗਰਦਾ ਹੈ, ਉਹੀ ਉਗਦਾ ਹੈ। ਇਸ ਕਰਕੇ ਭਾਈ ਬੋਵੋ ਅਬ ਕੱਲੂ ਆਯੋ ਰੇ, ਇੱਕ ਨਾਮ ਬੋਵੋ ਬੋਵੋ। ਉਹ ਕਾਲ ਮੰਡਲੀ ਸਾਡੇ ਤੇ ਮੰਡਰਾ ਰਿਹਾ ਤੇ ਆਪ ਨਾਮ ਧਨ ਬੋਵੋ। ਇੱਕ ਨਾਮ ਦੀ ਜਿਹੜੀ ਖੇਤੀ ਹੈ ਨਾ, ਉਹ ਆਪਣੇ ਇਸ ਜੀਵਨ ਦੇ ਵਿੱਚ ਬੋ ਲੈਣੀ ਚਾਹੀਦੀ ਹੈ।
ਸਾਨੂੰ ਭਜੰਤੇ ਹੁਤੇ ਅਗੇਰੇ,
ਜੇ ਸਾਨੂੰ ਇਹ ਮਹਾਰਾਜ ਨੇ ਕਿਰਪਾ ਕਰ ਦਿੱਤੀ, ਗੁਰੂ ਰਾਮਦਾਸ ਆਖਦੇ ਨੇ ਗੁਰਸਿੱਖੋ, ਜੇ ਸਰੀਰ ਤੋਂ ਵੀ ਤੁਸੀਂ ਪਹਿਲਾਂ ਚੱਲੇ ਹੋ, ਇਹ ਗੱਲਾਂ ਕੋਈ ਬਾਹਰੋਂ ਥੋੜਾ ਮਿਲਣੀਆਂ ਨੇ ਤੇ ਨਾ ਹੀ ਸਾਨੂੰ ਕਿਸੇ ਨੇ ਘਰ ਵਿੱਚੋਂ ਦੱਸਣਾ, ਕਹਿ ਨਾ ਮਾਤਾ ਪਿਤਾ ਨੇ ਦੱਸਣਾ ਕਿ ਤੁਸੀਂ ਸਰੀਰ ਤੋਂ ਵੀ ਪਹਿਲਾਂ ਹੋ। ਇਹ ਤਾਂ ਪੂਰੇ ਗੁਰੂ ਨੇ ਦੱਸਣਾ ਨਾ, ਜਦੋਂ ਆਪਾਂ ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ, ਕਿਉਂਕਿ ਲੋਕ ਤੇ ਘਰ ਪਰਿਵਾਰ ਤੇ ਖੁਸ਼ੀਆਂ ਮਨਾਉਂਦਾ ਹੈ, ਉਹ ਸਾਡਾ ਕੋਈ ਦੁੱਖ ਥੋੜਾ ਵੇਖੇਗਾ, ਉਹ ਤੇ ਸਾਡੀ ਬਾਹਰੀ ਜਿਹੜੀ ਹੈ ਨਾ ਵਧਤਾ ਵੇਖੇਗਾ। ਜਿਸ ਦਿਨ ਜਨਮ ਹੋਇਆ ਸੀ ਆਪਾਂ ਸਾਰੇ ਰੋਏ, ਪਰ ਲੋਕ ਥੋੜਾ ਰੋਏ ਨਾ, ਘਰ ਪਰਿਵਾਰ ਰੋਇਆ, ਬਾਹਰੀ ਲੋਕਾਂ ਦਾ ਤੇ ਟਾਂਟਾ ਲੱਗ ਗਿਆ ਸੀ, ਘਰ ਵਿਚ ਵਧਾਈਆਂ ਦਿੰਦੇ ਸਨ ਤੇ ਹੁਣ ਮਾਤਾ ਪਿਤਾ ਬੱਚਿਆਂ ਨੂੰ ਪੜਾਉਂਦੇ ਲਿਖਾਉਂਦੇ ਨੇ, ਉਹ ਜਿਵੇਂ ਜਿਵੇਂ ਵਧਦੇ ਨੇ ਮਾਤਾ ਪਿਤਾ ਉਹਦੀ ਪ੍ਰਭਤਾ ਵੱਲ, ਉਹਦੇ ਵਾਧੇ ਵੱਲ ਵੇਖ ਕੇ ਖੁਸ਼ ਹੁੰਦੇ ਨੇ। ਕਾਰੋਬਾਰ, ਸੋਹਣੀ ਨੌਕਰੀ ਮਿਲ ਜਾਏ, ਦੁੱਖ ਥੋੜਾ ਵੇਖਿਆ ਕਿ ਜੇ ਵਿਆਹ ਕੀਤਾ ਘਰ ਪੋਤਰਾ ਨਹੀਂ ਆਇਆ ਤੇ ਉਹਨਾਂ ਚਿਰ ਦੁੱਖ ਹੀ ਜਾਣੇ ਆ, ਕਿ ਆ ਘਰ ਵਿਚ ਘਾਟ ਇਹ ਪੂਰੀ ਹੋ ਜਾਣੀ ਚਾਹੀਦੀ ਕਹਿ। ਹੁਣ ਘਰ ਵਿਚੋਂ ਤੇ ਸਮਾਜ ਵਿਚੋਂ ਇਹ ਗੱਲਾਂ ਮਿਲਣੀਆਂ ਨੇ, ਸਾਡੇ ਬਾਹਰੀ ਸੁੱਖ ਨੂੰ ਵੇਖ ਕੇ ਅਰਦਾਸਾਂ ਕੀਤੀਆਂ ਜਾਣੀਆਂ ਨੇ, ਪਰ ਕਿਸੇ ਨੇ ਇਹ ਨਹੀਂ ਆਖਣਾ ਕਿ ਭਾਈ ਪਹਿਲਾਂ ਤੁਸੀਂ ਤੁਹਾਡਾ ਸਰੂਪ ਹੋਰ ਸੀ, ਤੁਸੀਂ ਹੋਰ ਤਰ੍ਹਾਂ ਦੇ ਸੋ। ਇਹ ਤਾਂ ਭਾਈ ਮਹਾਰਾਜ ਨੇ ਦੱਸਣਾ ਏ, ਗੁਰੂ ਨੇ ਕਿਰਪਾ ਕਰਨੀ ਏ ਕਿ ਭਾਈ ਇਸ ਤੋਂ ਪਹਿਲਾਂ ਵੀ ਜਿਹੜਾ ਜੀਵਨ ਏ ਨਾ ਉਹ ਚੱਲਿਆ ਹੋਇਆ ਜੀਵਨ ਏ, ਅਸੀਂ ਮੁਸਾਫਰ ਹਾਂ, ਜੋ ਇਸ ਸਰੀਰ ਦੇ ਵਿਚ ਆਤਮਾ ਸਫ਼ਰ ਕਰ ਰਹੀ ਹੈ, ਇਹਦੂ ਸਿਵਾਏ ਅਸੀਂ ਕੁਝ ਵੀ ਨਹੀਂ।
ਤਨ ਬਿਨ ਸੇ ਪੁਨ ਰਹੋ ਪਿਛੇਰੇ,
ਮਹਾਰਾਜ ਕਹਿੰਦੇ ਗੁਰਸਿੱਖੋ ਸਰੀਰ ਨੇ ਤੇ ਬਿਨ ਸਜਾਣਾ ਜੇ ਤੇ ਤੁਸੀਂ ਫਿਰ ਵੀ ਰਹਿਣਾ ਹੈ, ਖਤਮ ਥੋੜਾ ਹੋ ਜਾਂਦੀ ਕਹਾਣੀ, ਉਹ ਤਾਂ ਭਾਈ ਫਿਰ ਵੀ ਰਵੇਗੀ, ਕਿਉਂਕਿ ਅਸੀਂ ਹਾਲੇ ਯਾਤਰਾ ਦੇ ਵਿਚ ਆ ਤੇ ਸਾਡੀ ਯਾਤਰਾ ਜਿਹੜੀ ਏ ਨਾ ਉਹ ਗੁਰੂ ਨੇ ਸੰਪੂਰਨ ਕਰਨੀ ਹੈ, ਯਾਤਰਾ ਗੁਰੂ ਨੇ ਪੂਰੀ ਕਰਨੀ ਏ, ਨਹੀਂ ਤੇ ਯਾਤਰਾ ਦੇ ਵਿਚ ਚੱਲੇ ਰਵਾਂਗੇ ਤੇ ਮਹਾਰਾਜ ਕਿਰਪਾ ਕਰਨਗੇ ਜਦੋਂ ਆਪ ਬਾਣੀ ਪੜੋਗੇ ਰੱਬੀ ਬਖਸ਼ਿਸ਼ਾਂ ਨੂੰ ਵਿਚਾਰਾਂ ਨੂੰ ਸਰਵਣ ਕਰੋਗੇ ਤੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸ਼ਾਂਤੀ ਬਖਸ਼ ਦੇਣਗੇ ਇਹ ਗਿਆਨ ਕਰਾ ਦੇਣਗੇ ਫਿਰ ਬੰਦਾ ਦੁਨਿਆਵੀ ਕਾਰ ਵਿਕਾਰ ਵੀ ਕਰੇਗਾ ਪਰ ਅੰਦਰ ਸ਼ਾਂਤੀ ਹੋਵੇਗੀ ਟਿਕਾ ਹੋਵੇਗਾ ਸੋ ਇਸ ਕਰਕੇ ਮਹਾਰਾਜ ਕਿਰਪਾ ਕਰ ਰਹੇ ਨੇ ਗੁਰਸਿੱਖੋ ਸਰੀਰ ਨੇ ਬਿਨਸ ਜਾਣਾ ਦੇ ਤੇ ਤੁਸੀਂ ਫਿਰ ਵੀ ਰਹਿਣਾ ਏ ਫਿਰ ਵੀ ਤੁਹਾਡਾ ਵਿਨਾਸ਼ ਨਹੀਂ ਹੋਣਾ ਕੇਵਲ ਤਾਂ ਕੇਵਲ ਸਰੀਰ ਜਿਹੜਾ ਨਾ ਉਹ ਬਿਨਸਨ ਖਾਰਕ ਹੈ ਇਹਨੇ ਖਤਮ ਹੋ ਜਾਣਾ ਏ
ਆਦ ਅੰਤ ਤਨ ਕੇ ਜਬ ਰਹੇ
ਤੇ ਇਸ ਕਰਕੇ ਅਸੀਂ ਪਹਿਲਾਂ ਵੀ ਆਦ ਵਿਚ ਵੀ ਸਾਂ ਤੇ ਸਰੀਰ ਦਾ ਅੰਤ ਹੋ ਗਿਆ ਤੇ ਫਿਰ ਵੀ ਆ ਤੇ ਜਦੋਂ ਆਦ ਅੰਤ ਵਿਚ ਹੈਗੇ ਆ ਫਿਰ ਯਤਨ ਕਰਨਾ ਚਾਹੀਦਾ ਹੈ ਸਾਨੂੰ ਗੁਰੂ ਦੀ ਗੱਲ ਸੁਣਨੀ ਚਾਹੀਦੀ ਹੈ ਸਾਰੇ ਕਿਰਪਾ ਕਰਿਆ ਜੇ ਪਹਿਲਾਂ ਦਾਸ ਪੜੇਗਾ ਫਿਰ ਆਪ ਗੁਰਸੰਗਤਾਂ ਨੇ ਜੋ ਗੁਰ ਕਹੈ ਸੋਈ ਪਲ ਮਾਨੈ ਜੋ ਗੁਰ ਕਹੈ ਸੋਈ ਪਲ ਮਾਨੈ
ਜੋ ਗੁਰ ਕਹੈ ਸੋਈ ਪਲ ਮਾਨੈ ਜੋ ਗੁਰ ਕਹੈ ਸੋਈ ਪਲ ਮਾਨੈ
ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ
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 ਇਸ ਲਈ ਭਾਈ ਜੋ ਗੁਰੂ ਆਖਦਾ ਨਾ ਉਹਨੂੰ ਉਸੇ ਵੇਲੇ ਕਮਾ ਲੈਣਾ ਚਾਹੀਦਾ ਤਾਂ ਜੀਵਨ ਸਾਡਾ ਸਫਲਾ ਸਖਾਰਤਾ ਹੋਵੇਗਾ ਫਿਰ ਸੁਣਿਆ ਹੋਇਆ ਜਿਹੜਾ ਨਾ ਸਾਡਾ ਉਹ ਸਫਲ ਹੋ ਜਾਏਗਾ ਕਿ ਜੋ ਗੁਰੂ ਆਖੇ ਤੇ ਉਹਨੂੰ ਕਮਾ ਲਈਏ ਤੇ ਮਹਾਰਾਜ ਹੁਣ ਕਿਰਪਾ ਕਰ ਰਹੇ ਨੇ ਇਹਨਾਂ ਗੁਰਸਿੱਖਾਂ ਨੂੰ ਆਪਣੇ ਸਰੂਪ ਦੀ ਲਖਤਾ ਬਾਰੇ ਬਹੁਤ ਨੇੜੇ ਲੈ ਗਏ ਨੇ ਬਹੁਤ ਪਿਆਰ ਨਾਲ ਕਿੰਨੇ ਪਿਆਰ ਨਾਲ ਮਹਾਰਾਜ ਸੁਣਦੇ ਨੇ ਤੇ ਫਿਰ ਪਿਆਰ ਦੇ ਨਾਲ ਸਮਝਾਉਂਦੇ ਨੇ ਉਤਾਵਲੇ ਪਿਆਂ ਜਾਂ ਕਾਹਲੀ ਕੀਤੀਆਂ ਇਹ ਗੱਲਾਂ ਥੋੜਾ ਪਕੜ ਵਿਚ ਆਉਂਦੀਆਂ ਨੇ ਕਿਉਂਕਿ ਪਿਆਰ ਦੇ ਨਾਲ ਖਿਰਦਾ ਭਰ ਗਏ ਨਾ ਫਿਰ ਅੰਦਰੋਂ ਇੱਕ ਸਵਾਲ ਪੈਦਾ ਹੁੰਦਾ ਹੈ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਨ ਦਾ ਅੰਦਰੋਂ ਪਿਆਰ ਦੇ ਨਾਲ ਭਰੇ ਹੋਵਾਂਗੇ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਵੀ ਅਵਸਥਾ ਜਾਣਨਗੇ ਕਿ ਹੁਣ ਇਹਨਾਂ ਦੀ ਅਵਸਥਾ ਬਣ ਗਈ ਏ ਗੁਰੂ ਕੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਨਾ ਉਹ ਟਿਕਾ ਦੇਣੀਆਂ ਚਾਹੀਦੀਆਂ ਨੇ ਆਪ ਗੁਰ ਇਤਿਹਾਸ ਵਿਚੋਂ ਜਦੋਂ ਇਤਿਹਾਸ ਨੂੰ ਸੁਣਦੇ ਹੋ ਨਾ ਤੇ ਕਈ ਵਾਰ ਇਸ ਤਰ੍ਹਾਂ ਦੀਆਂ ਬਖਸ਼ਿਸ਼ਾਂ ਆਈਆਂ ਗੁਰੂ ਰਾਮਦਾਸ ਸੱਚੀ ਸਰਕਾਰ ਜਿਨ੍ਹਾਂ ਨੇ ਬਾਬਾ ਬੁੱਢਾ ਜੀ ਤੋਂ ਸਲਾਹ ਲਈ ਕਿ ਬਾਬਾ ਬੁੱਢਾ ਜੀ ਆਪ ਕਿਰਪਾ ਕਰੋ ਅਸੀਂ ਵੇਖ ਰਹੇ ਹਾਂ ਕਿ ਸਾਡੇ ਸੁਪੁੱਤਰ ਸ੍ਰੀ ਅਰਜੁਨ ਜੀ ਇਹ ਗੁਰੂ ਬਚਨਾਂ ਨੂੰ ਕਮਾਉਂਦੇ ਨੇ ਤੇ ਯੋਗ ਹੋ ਗਏ ਨੇ ਤੇ ਆਪ ਕਿਰਪਾ ਕਰੋ ਤੁਹਾਡੀ ਨਿਗਾਹ ਵਿਚ ਤੇ ਬਾਬਾ ਬੁੱਢਾ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਨੇ ਇਹ ਭਲਾ ਵੇਖਿਆ ਹੈ ਆਪ ਜੀ ਨੇ ਜੋ ਕੁਝ ਵੇਖਿਆ ਇਹ ਭਲਾ ਵੇਖਿਆ ਯੋਗ ਵੇਖਿਆ ਸੱਚਮੁੱਚ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ ਯੋਗ ਹੋ ਗਏ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਸਲਾਹ ਲੈਣੀ ਹਰ ਇੱਕ ਜਾਮੇ ਦੇ ਵਿਚ ਇਸ ਤਰ੍ਹਾਂ ਗੁਰ ਪਿਆਰਿਓ ਪਿਆਰ ਦੇ ਨਾਲ ਮਹਾਰਾਜ ਨੇੜੇ ਲੈ ਜਾਣਗੇ ਸਾਨੂੰ ਜਦੋਂ ਆਪਾਂ ਪਿਆਰ ਦੇ ਨਾਲ ਵਿਚਾਰਾਂ ਕਰਾਂਗੇ ਹੁਣ ਗੁਰੂ ਰਾਮਦਾਸ ਇਹਨਾਂ ਗੁਰਸਿੱਖਾਂ ਤੇ ਕਿਰਪਾ ਕਰ ਰਹੇ ਨੇ।
ਤਨ ਨਿਜ ਰੂਪ ਕੋ ਤੁਮ ਲਹੇ।
ਇਸ ਲਈ ਗੁਰ ਪਿਆਰਿਓ, ਕਿਵੇਂ ਤੁਸੀਂ ਇਸ ਆਪਣੇ ਤਨ ਨੂੰ ਆਪਣਾ ਸਰੂਪ ਜਾਣ ਲਿਆ?
ਤਨ ਕੂਰਾ ਸਮ ਬਸਤਰ ਲਖੈ ਹੋ।
ਇਹ ਤੇ ਮਹਾਰਾਜ ਜੀ ਕਹਿੰਦੇ ਝੂਠਾ, ਜਿਵੇਂ ਆਪਾਂ ਬਸਤਰ ਪਹਿਨਣੇ ਆ, ਕੋਈ ਸਾਰੀ ਉਮਰ ਇੱਕੋ ਬਸਤਰ ਵਿਚ ਥੋੜਾ ਲੰਘਾ ਦਿੱਤੀ, ਪਤਾ ਹੀ ਨਹੀਂ ਕਿੰਨੀਆਂ ਕੁ ਪੁਸ਼ਾਕਾਂ ਧਾਰਨ ਕੀਤੀਆਂ, ਬਸਤਰ ਪਾਏ ਤੇ ਜਦੋਂ ਬਸਤਰ ਪੁਰਾਣੇ ਹੋ ਗਏ ਉਹਨਾਂ ਨੂੰ ਲਾਹ ਦਿੱਤਾ, ਮੈਲੇ ਹੋ ਜਾਣ ਤਾਂ ਲਾਹ ਦਈਦਾ। ਮਹਾਰਾਜ ਕਹਿੰਦੇ ਸਰੀਰ ਤੇ ਇਸ ਤਰ੍ਹਾਂ ਹੈ ਕਿ ਜਿਵੇਂ ਆਪਾਂ ਬਸਤਰ ਪਾਉਂਦੇ ਆ, ਬਸਤਰ ਸੱਚਾ ਨਹੀਂ ਹੁੰਦਾ, ਕੁਝ ਸਮੇਂ ਦਾ ਮਨ ਦਾ ਪਰਚਾਵਾ ਹੁੰਦਾ। ਸੋ ਇਸ ਤਰ੍ਹਾਂ ਇਹ ਸਰੀਰ ਜਿਹੜਾ ਨਾ ਇੱਕ ਬਸਤਰ ਦੇ ਵਾਂਗੂ ਝੂਠਾ ਕੀ ਏ।
ਜੀਰਨ ਪਏ ਅਪਰ ਤਰ ਲੈ ਹੋ।
ਸੋ ਇਸ ਕਰਕੇ ਜਦੋਂ ਪੁਰਾਣਾ ਹੋ ਜਾਏ ਤੇ ਆਪਾਂ ਹੋਰ ਪਾ ਲੈਨੇ ਆ ਤੇ ਪਾਉਣਾ ਪੈਂਦਾ, ਕੋਈ ਲੀਰਾਂ ਥੋੜਾ ਕਿ ਜਾਂ ਮੈਲੇ ਕੁਚੈਲੇ ਥੋੜਾ ਬਣ ਕੇ ਰਹਾਂਗੇ। ਇਹ ਤਾਂ ਭਾਈ ਸਰੀਰ ਦੇ ਨਾਲ ਬਸਤਰਾਂ ਦੀ ਤੁਲਨਾ ਮਹਾਰਾਜ ਇਸ ਸਰੀਰ ਦੇ ਤੁਲ ਬਸਤਰਾਂ ਨੂੰ ਕਹਿ ਰਹੇ ਨੇ।
ਤਾਂ ਤੇ ਧਨ ਪਟ ਪਹਿਰੇ ਜੋਏ।
ਸੋ ਇਸ ਕਰਕੇ ਜੋ ਆਪਾਂ ਇਹ ਤਨ ਤੇ ਬਸਤਰ ਪਹਿਨਦੇ ਕਾਂ
ਆਪਣ ਸਰੂਪ ਜਾਣੀਏ ਸੋਏ।
ਇਹਨੂੰ ਫਿਰ ਭਾਈ ਆਪਣਾ ਸਰੂਪ ਕਿਵੇਂ ਜਾਣੀਏ?
ਕਬੂ ਮਾਰੇ ਨਾ ਮਾਰਿਓ ਜਾਏ।
ਪਰ ਸਾਡਾ ਸਰੂਪ ਤੇ ਐਸਾ ਏ ਕਬੂ ਮਾਰਿਆ ਨਾ ਮਾਰਿਆ ਜਾਏ, ਨਾ ਤੇ ਇਹ ਮਰਦਾ ਏ ਤੇ ਨਾ ਇਹਨੂੰ ਮਾਰਿਆ ਜਾ ਸਕਦਾ। ਸਾਡਾ ਸਰੂਪ ਐਸਾ ਏ ਉਹਦੀ ਮੌਤ ਨਹੀਂ ਹੁੰਦੀ, ਉਹ ਕੋਈ ਪੁਰਾਣਾ ਨਹੀਂ ਹੁੰਦਾ, ਉਹ ਤੇ ਹਰ ਵੇਲੇ ਇੱਕ ਰਸ ਕਹਿ, ਹਰ ਵੇਲੇ ਉਹਦੇ ਵਿੱਚ ਕੋਈ ਨਵਾਂ ਪੁਰਾਣਾ ਨਹੀਂ ਹੁੰਦਾ। ਸੋ ਇਸ ਕਰਕੇ ਨਾ ਉਹ ਕਦੀ ਮਰਿਆ ਸੀ, ਨਾ ਉਹਨੂੰ ਕਿਤੇ ਮਾਰਿਆ ਜਾ ਸਕਦਾ। ਇਸ ਕਰਕੇ ਮਹਾਰਾਜ ਨੇ ਕਿਰਪਾ ਕੀਤੀ ਸੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਨ ਕਹਿ ਸਨ ਕਿ ਭਾਈ ਸਰੀਰ ਦੇ ਸਾਡੇ ਦਾ ਵਿਨਾਸ਼ ਹੋ ਜਾਣਾ, ਇਹ ਸਰੀਰ ਦਾ ਸਾਡੇ ਜਾਣ ਤੇ ਸਾਡੇ ਸਰੀਰ ਨੂੰ ਰੋਇਆ ਜੇ ਨਾ, ਸਾਡੇ ਸਰੀਰ ਨਾਲ ਨਾ ਜੁੜਿਆ ਜੇ, ਕਿਰਪਾ ਕੀਤੀ ਸਤਿਗੁਰ ਭਾਣੇ ਆਪਣੇ ਸਭ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ, ਉਹ ਸਾਨੂੰ ਨਹੀਂ ਪਿਆਰਾ ਲੱਗੇਗਾ। ਇਸ ਕਰਕੇ ਭਾਈ ਇਹ ਆਪਣਾ ਜਿਹੜਾ ਸਰੂਪ ਹੈ ਨਾ, ਇਹਨੂੰ ਤਨ ਨੂੰ ਜਾਂ ਬਾਹਰੀ ਜੋ ਕੁਝ ਵੇਖਨੇ ਆ ਇਹਨੂੰ ਨਾ ਜਾਣੀਏ। ਮਹਾਰਾਜ ਕਹਿੰਦੇ ਗੁਰਸਿੱਖੋ, ਨਾ ਉਹ ਕਦੀ ਮਰਿਆ ਸੀ ਤੇ ਨਾ ਕੋਈ ਉਹਨੂੰ ਮਾਰ ਸਕਦਾ ਏ।
ਜਲ ਡੂਬੈ ਨਹਿ ਅਗਨ ਜਲਾਏ।
ਤੇ ਉਹਨੂੰ ਫਿਰ ਪਾਣੀ ਵੀ ਡੋਬ ਨਹੀਂ ਸਕਦਾ ਤੇ ਨਾ ਉਹਨੂੰ ਅੱਗ ਸਾੜ ਸਕਦੀ। ਸਰੀਰ ਦਾ ਹੀ ਆਪਾਂ ਸਾਰਾ ਕੁਝ ਕਰਨੇ ਆ ਨਾ, ਦਾਹ ਸੰਸਕਾਰ ਕੀਤਾ। ਇਸ ਕਰਕੇ ਆਪ ਜੀ ਰਹਿਤ ਮਰਿਆਦਾ ਦੇ ਦਰਸ਼ਨ ਕਰਿਆ ਕਰੋ, ਉਹਦੇ ਵਿਚ ਜਦੋਂ ਫੁੱਲਾਂ ਦੀ ਆਪਾਂ ਪੜ੍ਹਨੇ ਆ ਨਾ ਮਰਿਆਦਾ ਕਿਹਨਾਂ ਨੂੰ ਕੀ ਕਰਨਾ ਹੈ, ਤੇ ਉਹਨਾਂ ਨੂੰ ਭਾਈ ਜਿੱਥੇ ਵੀ ਹੋ ਸਕੇ ਕੇਵਲ ਟਿਕਾਣੇ ਲਾਣਾ ਹੈ। ਆਪਾਂ ਕੋਲ ਚੱਲਦਾ ਪ੍ਰਵਾਹ ਵੇਖ ਲਈਏ, ਪਾਣੀ ਚੱਲਦਾ ਹੋਵੇ ਤੇ ਉਹ ਸਰੀਰ ਦੀਆਂ ਅਸਥੀਆਂ ਨੂੰ ਆਪਾਂ ਚੱਲਦੇ ਹੋਏ ਪਾਣੀ ਵਿਚ ਪ੍ਰਵਾਹ ਕਰ ਸਕਦੇ ਆ, ਤੇ ਜੇ ਕਿਤੇ ਪਾਣੀ ਨਾ ਮਿਲੇ ਤੇ ਜਗ੍ਹਾ ਵੇਖ ਕਰਕੇ ਉਹਨਾਂ ਨੂੰ ਧਰਤੀ ਦੇ ਵਿਚ ਵੀ ਦੱਬ ਸਕਦੇ ਆ। ਇਹ ਕੋਈ ਆਪਣੀਆਂ ਗੱਲਾਂ ਨਹੀਂ, ਇਹ ਪੰਥ ਦੀਆਂ ਗੱਲਾਂ ਨੇ। ਜੋ ਸਾਨੂੰ ਪੰਥ ਨੇ ਆਖਿਆ ਉਹਨੂੰ ਆਪਣੇ ਜੀਵਨ ਦੇ ਵਿਚ ਧਾਰਨ ਕਰਨਾ, ਤੇ ਬਾਕੀ ਫਿਰ ਜਿੱਥੇ ਮਰਜ਼ੀ ਲੈ ਜਾਓ ਉਹ ਆਪਣੀ ਮਰਜ਼ੀ ਕਹਿ। ਪਰ ਜੋ ਕੁਝ ਸਾਨੂੰ ਪੰਥ ਆਖਦਾ ਨਾ, ਜਦੋਂ ਉਹ ਆਪਾਂ ਵੇਖਾਂਗੇ ਨਾ ਤੇ ਸਾਡੇ ਜਨਮ ਤੋਂ ਲੈ ਕਰਕੇ ਮਰਨ ਦੇ ਸੰਸਕਾਰ ਤੀਕਰ ਸਾਡਾ ਸਾਰਾ ਜੀਵਨ ਜਿਹੜਾ ਨਾ ਰਹਿਤ ਮਰਿਆਦਾ ਦੇ ਵਿਚ ਬਿਆਨ ਕਰ ਦਿੱਤਾ ਕਹਿ, ਜਨਮ ਤੋਂ ਲੈ ਕਰਕੇ ਮਰਨ ਦੇ ਸੰਸਕਾਰ ਤੀਕਰ ਸਾਰੀ ਵਿਚਾਰ ਜਿਹੜੀ ਇਹਨਾਂ ਸਾਨੂੰ ਦੱਸ ਦਿੱਤੀ ਏ, ਕਿਸੇ ਕੋਲ ਜਾਣ ਦੀ ਲੋੜ ਨਹੀਂ। ਰੋਜ਼ਾਨਾ ਜਿੱਥੇ ਨਿਤਨੇਮ ਕਰਦੀ ਉੱਥੇ ਇੱਕ ਪਾਠ ਰਹਿਤ ਮਰਿਆਦਾ ਦਾ ਕਰੀਏ, ਆਪਣੇ ਆਪ ਹੀ ਗਿਆਨ ਹੋ ਜਾਵੇਗਾ ਕਿ ਮਹਾਰਾਜ ਸਾਨੂੰ ਇਹ ਬਖਸ਼ਿਸ਼ਾਂ ਸਾਡੇ ਤੇ ਕਰ ਰਹੇ ਨੇ। ਇਸ ਕਰਕੇ ਭਾਈ ਇਸ ਉਹ ਜਿਹੜਾ ਸਰੂਪ ਏ, ਨਾ ਤੇ ਉਹਨੂੰ ਪਾਣੀ ਡੋਬ ਸਕਦਾ ਹੈ ਤੇ ਨਾ ਹੀ ਉਹਨੂੰ ਅੱਗ ਜਿਹੜੀ ਹੈ ਉਹ ਸਾੜ ਸਕਦੀ ਏ।
ਧੰਨ ਝੂਠੋ ਸਤ ਰੂਪ ਤੁਮਾਰਾ।
ਇਸ ਲਈ ਭਾਈ ਸਰੀਰ ਤੇ ਝੂਠਾ ਵਿਨਸਨਕਾਰ ਕੁਝ ਸਮੇਂ ਦਾ ਪ੍ਰਾਹੁਣਾ ਏ, ਤੇ ਤੂੰ ਭਾਈ ਸੱਚਾ ਕਹਿ ਸਤ ਰੂਪ ਤੁਮਾਰਾ, ਤੂੰ ਤੇ ਪਰਮੇਸ਼ਰ ਦਾ ਰੂਪ ਕਹਿ, ਸਤ ਸਰੂਪ ਏ, ਤਨ ਕਰਕੇ ਬਿਨਸ ਜਾਣਾ ਤੇ ਤਨ ਕਰਕੇ ਆਪਾਂ ਨੂੰ ਵਾਹ ਵਾਹ ਨਹੀਂ ਕੱਟਣੀ ਚਾਹੀਦੀ। ਜੇ ਵਾਹ ਵਾਹ ਲੈਣੀ ਏ ਤੇ ਆਪਣੇ ਨਿੱਜ ਸਰੂਪ ਬਾਰੇ ਵਿਚਾਰ ਕਰਨੀ ਚਾਹੀਦੀ। ਗੁਰੂ ਘਰ ਦੇ ਵਿਚ ਇਹ ਜਿਹੜੀ ਵਾਹ ਵਾਹ ਨਾ ਇਹ ਪ੍ਰਵਾਨ ਹੈ, ਇਹ ਵਾਹ ਵਾਹ ਭਾਈ ਲਹਿਣਾ ਜੀ ਨੇ ਲਈ ਜਦੋਂ ਕਹਿ ਦਿੱਤਾ ਮਹਾਰਾਜ ਨੂੰ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੈਂ ਤੇਰੇ ਘਰ ਰਹਿਣਾ ਏ, ਮੇਰਾ ਤੇ ਗੁਰੂ ਨਾਨਕ ਘਰ ਨੇ। ਮਹਾਰਾਜ ਨੇ ਕਿਹਾ ਸੀ ਭਾਈ ਲੈਣੇ ਆ ਸਾਰੇ ਘਰੋਂ ਘਰੀ ਚਲੇ ਗਏ ਨੇ, ਤੂੰ ਕਿਉਂ ਨੀ ਜਾਂਦਾ? ਤੇ ਭਾਈ ਲਹਿਣਾ ਜੀ ਨੇ ਆਖਿਆ ਮਹਾਰਾਜ ਜੀ ਦਾ ਘਰ ਹੀ ਗੁਰੂ ਨਾਨਕ ਹੋਵੇ, ਉਹ ਹੋਰ ਪਾਸੇ ਕਿਹੜੇ ਪਾਸੇ ਜਾਵੇ? ਇਸ ਲਈ ਭਾਈ ਗੁਰ ਹੁਕਮਾਂ ਨੂੰ ਜੀਵਨ ਵਿਚ ਆਪਣੇ ਲੈ ਆਉਣਾ ਹੈ ਤੇ ਆਪਣੇ ਸਤ ਸਰੂਪ ਬਾਰੇ ਜਾਣਨਾ ਏ।
ਤਨ ਦੁੱਖ ਤੁਮ ਹੋ ਆਨੰਦ ਉਦਾਰਾ।
ਤਨ ਨੂੰ ਦੁੱਖ ਹੁੰਦਾ, ਇਹਦਾ ਜਨਮ ਹੋਇਆ, ਇਹਨੇ ਮਰ ਜਾਣਾ। ਮਹਾਰਾਜ ਆਖਦੇ ਤੂੰ ਤੇ ਆਨੰਦ ਦਾ ਘਰ ਏ ਭਾਈ, ਬਖਸ਼ਿਸ਼ਾਂ ਦਾ ਘਰ ਹੈ, ਬਹੁਤ ਹੀ ਆਨੰਦ ਸਰੂਪ ਹੈ। ਤਨ ਦੁੱਖ ਤੁਮਕੋ ਆਨੰਦ ਉਦਾਰਾ, ਤੁਸੀਂ ਤੇ ਆਨੰਦ ਦਾ ਘਰ।
ਤਨ ਜੜ ਹੈ ਚੇਤਨ ਨਿਜ ਰੂਪ।
ਇਸ ਕਰਕੇ ਭਾਈ ਇਹ ਤਨ ਜੜ ਕੇ ਅੰਦਰ ਚੇਤਨ ਸੱਤਾ ਜਿਹੜੀ ਏ ਨਾ, ਉਹ ਅਸਲ ਜੋ ਸਾਡਾ ਨਿਜ ਸਰੂਪ ਹੈ।
ਅਸ ਨਿਸ਼ਚੈ ਉਰ ਧਰੋ ਅਨੂਪ।
ਮਹਾਰਾਜ ਆਖਦੇ ਭਾਈ ਗੁਰਸਿੱਖੋ, ਭਾਈ ਮਹਾਨੰਦ ਜੀ ਆਪ ਕਿਰਪਾ ਕਰੋ, ਉਸ ਸਰੂਪ ਨੂੰ ਨਾ ਆਪਣੇ ਅਸ ਨਿਸ਼ਚੈ ਉਰ ਧਰੋ ਅਨੂਪ, ਜੋ ਉਪਮਾ ਤੋਂ ਰਹਿਤ, ਜਿਹਦੀ ਉਪਮਾ ਨਹੀਂ ਕੀਤੀ ਜਾ ਸਕਦੀ, ਉਹਨੂੰ ਆਪਣੇ ਜੀਵਨ ਵਿਚ ਟਿਕਾ ਲਵੋ।
ਸੁਣ ਦੋ ਨੋ ਕੀ ਨਸ ਅਰਦਾਸ।
ਬਹੁ ਪਿਆਰ ਸਹਿਤ ਨਾ ਹੁਣ ਸੁਣ ਲਿਆ ਤੇ ਫਿਰ ਮਹਾਰਾਜ ਗੁਰੂ ਰਾਮਦਾਸ ਸਚੀ ਸਰਕਾਰ ਦੇ ਚਰਨਾਂ ਵਿਚ ਅਰਦਾਸ ਕੀਤੀ।
ਕਿਮ ਹਮ ਕੋ ਅਸ ਰੂਪ ਪ੍ਰਕਾਸ਼।
ਮਹਾਰਾਜ ਹੁਣ ਦੱਸੋ ਕਿਵੇਂ ਅਸੀਂ ਇਸ ਸਰੂਪ ਦੇ ਧਾਰਨੀ ਹੋ ਜਾਈਏ।
ਤਨ ਹੰਤਾ ਤਜ ਤਿਸ ਮਹਿ ਧਰੈ।
ਮਹਾਰਾਜ ਅਸੀਂ ਤੇ ਆਪਣੇ ਇਸ ਸਰੀਰ ਦੇ ਵਿਚ ਨਾ ਸਰੀਰ ਦਾ ਵੀ ਹੰਕਾਰ ਕੀਤਾ ਹੋਇਆ, ਇਹਨੂੰ ਹੀ ਸਵਾਰਨ ਤੇ ਲੱਗੇ ਆ, ਇਹਨੂੰ ਬਾਹਰੀ ਸੁਖਾਂ ਦੇ ਦੁਆਰਾ ਸੁਖਾਲਿਆ ਕਰ ਰਹੇ ਆ, ਪਰ ਇਹ ਸੁਖ ਨਿਦਾਨ ਬਣਿਆ ਨਹੀਂ। ਮਹਾਰਾਜ ਬਹੁਤ ਗੁਮਾਨ ਹੈ ਆਪਣਾ ਤੇ ਜਿਹੜੀ ਉਹ ਅਸੀਂ ਧਾਰਨ ਕੀਤੀ ਹੋਈ ਏ।
ਸਹੀ ਸਰੂਪ ਆਪਣੋ ਕਰੈ।
ਜਿਸ ਤਰ੍ਹਾਂ ਮਹਾਰਾਜ ਅਸੀਂ ਆਪਣਾ ਸਹੀ ਸਰੂਪ ਦੀ ਸਾਨੂੰ ਲਖਤਾ ਹੋ ਜਾਵੇ।
ਤਬ ਸਾਹਿਬ ਨੇ ਕਹਿਓ ਸੁਣਾਈ।
ਫਿਰ ਮਹਾਰਾਜ ਨੇ ਕਿਰਪਾ ਕੀਤੀ ਤੇ ਬਚਨ ਕਹੇ।
ਸਤ ਸੰਗਤ ਕੀ ਜੈ ਚਿਤ ਲਾਈ।
ਮਹਾਰਾਜ ਕਹਿਣ ਲੱਗੇ ਕਿ ਭਾਈ ਸਤ ਸੰਗਤ ਕਰਿਆ ਕਰੋ, ਸਾਧ ਸੰਗਤ ਵਿਚ ਆਇਆ ਕਰੋ।
ਕਥਾ ਨੇਮ ਤੇ ਸੁਣੀਏ ਕਾਨ।
ਆਪ ਕਿਰਪਾ ਕਰੋ, ਆਪਣਾ ਨੇਮ ਬਣਾਓ ਇੱਕ, ਜਿਸ ਤਰ੍ਹਾਂ ਨਿਤ ਨੇਮ ਹੈ ਨਾ ਬਾਣੀਆਂ ਤੇ ਬਾਣੀ ਜਪ ਜੀ ਸਾਹਿਬ ਕਹਿ ਜਾਪ ਸਾਹਿਬ ਏ ਚੌ ਪਈਏ ਤੇ ਆਪਾਂ, ਪਰ ਉਹਨੂੰ ਆਪਾਂ ਕਹਿੰਦੇ ਆ ਨਿਤ ਨੇਮ, ਪੰਜ ਬਾਣੀਆਂ ਨੂੰ, ਬਾਣੀਆਂ ਦਾ ਨਾਮ ਨੀ ਨਾ ਲੈਂਦੇ, ਨਿਤ ਨੇਮ ਆਖੀਦਾ ਹੈ। ਜੇ ਕਿਸੇ ਨੂੰ ਆਖੀਏ ਭਾਈ ਨਿਤ ਨੇਮ ਕੀਤਾ ਹੈ ਕਿ ਨਹੀਂ, ਇਹੀ ਆਖਣੇ ਆ ਨਾ, ਬਾਣੀਆਂ ਦਾ ਨਾਮ ਨੀ ਲੈਂਦੇ। ਜਿਸ ਤਰ੍ਹਾਂ ਨਿਤ ਦੇ ਨੇਮੀ ਬਣੀਦਾ ਉਸੇ ਤਰ੍ਹਾਂ ਨੇਮ ਬਣਾਉਣਾ ਚਾਹੀਦਾ ਕਥਾ ਵਿਚਾਰਾਂ ਦਾ। ਮਹਾਰਾਜ ਗੁਰੂ ਰਾਮਦਾਸ ਜੀ ਆਖਦੇ ਨਿਤ ਦਾ ਨੇਮ ਬਣਾਓ, ਹਰ ਕੀ ਕਥਾ ਨੂੰ ਸਰਵਣ ਕਰਿਆ ਕਰੋ।
ਗੁਰਸਿੱਖਣ ਸੇਵੋ ਹਿਤ ਠਾਨ,
ਤੇ ਪਿਆਰ ਦੇ ਨਾਲ ਜੋ ਕਥਾ ਵਿਚ ਸੁਣੋ ਫਿਰ ਗੁਰਸਿੱਖਾਂ ਦੀ ਨਾ ਸੇਵਾ ਵਿਚ ਲੱਗ ਜਾਓ, ਸੇਵਾ ਕਰੋ ਜਿੰਨੀ ਹੋ ਸਕੇ। ਜੋ ਕਾਰਜ ਬਣ ਆਵੇ ਭਲੇ ਅਰਥ ਜੋ ਪਰ ਉਪਕਾਰ ਕਰੀਏ, ਜਿੰਨਾ ਕੁ ਵਾਹਿਗੁਰੂ ਨੇ ਕਿਰਪਾ ਕੀਤੀ ਜੋ ਬਖਸ਼ਿਸ਼ਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਖਸ਼ੀਆਂ ਫਿਰ ਉਹਨਾਂ ਨੂੰ ਵੰਡੋ। ਸੋ ਇਸ ਤਰ੍ਹਾਂ ਭਾਈ ਗੁਰਸਿੱਖਾਂ ਦੀ ਸੇਵਾ ਵਿਚ ਲੱਗੋ,
ਕਰੋ ਵਿਚਾਰਨ ਸਤਿਗੁਰ ਬਾਣੀ,
ਤੇ ਫਿਰ ਨਾਲ ਨਾਲ ਨਾ ਬਾਣੀ ਦੀ ਵਿਚਾਰ ਕਰਿਆ ਕਰੋ ਕਿ ਮਹਾਰਾਜ ਜੀ ਦੀ ਬਾਣੀ ਕੀ ਆਖ ਰਹੀ ਏ।
ਅਰਥ ਲਖੋ ਕਰ ਪ੍ਰੀਤ ਮਹਾਨੀ,
ਤੇ ਪ੍ਰੀਤ ਕਰੋ ਬਾਣੀ ਦੇ ਨਾਲ, ਜੋ ਬਾਣੀ ਵਿਚ ਅਰਥ ਆਇਆ ਨਾ ਉਹਦੇ ਤੋਂ ਕੰਨੀ ਨਾ ਵਟੋ, ਉਹਨੂੰ ਜੀਵਨ ਵਿਚ ਧਾਰਨ ਕਰੋ, ਲਖੋ ਕਿ ਇਸ ਬਚਨ ਦਾ ਕੀ ਅਰਥ ਬਣਦਾ ਏ।
ਇਸ ਕੇ ਸਾਥ ਰਿਦਾ ਨਿਜ ਤੋਲੋ,
ਉਹਦੇ ਨਾਲ ਨਾ ਫਿਰ ਆਪਣੇ ਕਿਰਦੇ ਨੂੰ ਤੋਲੋ, ਉਹਨਾਂ ਬਚਨਾਂ ਤੇ ਨਾ ਆਪਣੇ ਆਪ ਨੂੰ ਤੋਲੋ ਰਿਦੇ ਨੂੰ ਕਿ ਇਹ ਕਿਰਦਾ ਇਹਨਾਂ ਬਚਨਾਂ ਦੇ ਅਨੁਸਾਰ ਹੋਇਆ ਕਿ ਨਹੀਂ।
ਦੁੱਖ ਸੁੱਖ ਵਿਖੇ ਨਾ ਕਬੋ ਡੋਲੋ,
ਦੁਨਿਆ ਵੀ ਕੋਈ ਦੁੱਖ ਸੁੱਖ ਆ ਜਾਏ ਤੇ ਅਡੋਲ ਰਵੋ, ਇਹਦੇ ਵਿਚ ਡੋਲਿਆ ਜੇ ਨਾ।
ਉਮਰੀ ਪ੍ਰੀਤ ਜਾਨ ਬਚ ਕਹੇ,
ਇਹ ਤੁਹਾਡੀ ਪ੍ਰੀਤ ਜਾਣ ਕੇ ਗੁਰੂ ਰਾਮਦਾਸ ਸਕਦੇ ਨੇ ਅਸੀਂ ਇਹ ਬਚਨ ਆਖੇ ਹਨ।
ਇਮ ਜੇ ਕਰੋ ਰੂਪ ਨਿਜ ਲਹੇ,
ਜਦੋਂ ਇਸ ਤਰ੍ਹਾਂ ਕਰੋਗੇ ਆਪਣੇ ਆਪ ਹੀ ਤੁਹਾਨੂੰ ਆਪਣੇ ਸਰੂਪ ਦੀ ਲਖਤਾ ਹੋ ਜਾਵੇਗੀ।
ਇਮ ਸਤ ਗੁਰ ਕੋ ਸੁਨ ਉਪਦੇਸ਼,
ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਤੋਂ ਨਾ ਉਪਦੇਸ਼ ਸੁਣ ਕਰਕੇ,
ਕਰਨ ਲਗੇ ਤਿਮ ਕਾਰ ਹਮੇਸ਼,
ਉਸੇ ਤਰ੍ਹਾਂ ਹੁਣ ਉਹ ਕਾਰ ਸੇਵਾ ਜੀਵਨ ਬਣਾਇਆ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ।
ਸਮਾਂ ਪਾਏ ਹੋਏ ਨਿਜ ਗਿਆਨ,
ਸਮਾਂ ਪਾ ਕੇ ਨਾ ਫਿਰ ਗਿਆਨ ਹੋ ਗਿਆ। ਜਿਸ ਬਖਸ਼ਿਸ਼ ਨੂੰ ਗੁਰੂ ਰਾਮਦਾਸ ਜੀ ਨੇ ਬਖਸ਼ਿਆ ਉਸ ਭੇਦ ਬਾਰੇ ਪਤਾ ਲੱਗਾ।
ਕਰਨ ਲੱਗੇ ਤਿਮ ਕਾਰ ਹਮੇਸ਼, ਕੀਨੇ ਕਰਮ ਬੰਦ ਗਨ ਹਾਨ,
ਸਾਰੇ ਕਰਮ ਜਿਹੜੇ ਨੇ ਨਾ ਜਿਨ੍ਹਾਂ ਵਿਚ ਪਖੰਡੋ ਸਾਰੇ ਬਿਣਸ ਗਏ।
ਗੁਰਸਿੱਖਣ ਕੀ ਪਦਵੀ ਪਾਈ,
ਤੇ ਗੁਰਸਿੱਖਾਂ ਦੀ ਜਿਹੜੀ ਪਦਵੀ ਹੈ ਨਾ ਉਹ ਪ੍ਰਾਪਤ ਹੋ ਗਈ।
ਅੰਤ ਕਾਲ ਗੁਰਲੀਨ ਮਿਲਾਈ,
ਜਦੋਂ ਅੰਤ ਸਮਾਂ ਆਇਆ ਗੁਰੂ ਰਾਮਦਾਸ ਸੱਚੀ ਸਰਕਾਰ ਨੇ ਆਪਣੇ ਵਿਚ ਲੈ ਕਰ ਲਿਆ।
ਉਥੋਂ ਖੋਸਲਾ ਧਰਮ ਦਾਸ,
ਇਸ ਤਰ੍ਹਾਂ ਕਿਰਪਾ ਕੀਤੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਦੋਵਾਂ ਗੁਰਸਿੱਖਾਂ ਨੂੰ ਬਹੁਤ ਪਿਆਰ ਦੇ ਨਾਲ ਬਹੁਤ ਵਿਸਥਾਰ ਦੇ ਵਿਚ ਗਿਆਨ ਕਰਾਇਆ ਤੇ ਆਪਣੇ ਵਿਚ ਲੀਨ ਕਰ ਲਿਆ। ਸੋ ਭਾਈ ਆਪ ਗੁਰਸੰਗਤਾਂ ਹਾਜ਼ਰੀ ਭਰੀ, ਵਾਹਿਗੁਰੂ ਜੀ ਕਿਰਪਾ ਕਰਨ ਗੁਰੂ ਰਾਮਦਾਸ ਉਹਨਾਂ ਦੇ ਪਿਆਰੇ ਇਤਿਹਾਸ ਨੂੰ ਵਾਚਦਿਆਂ ਹੋਇਆਂ ਕੋਈਆਂ ਭੁੱਲਾਂ ਅਣਜਾਣ ਜਿਹਾ ਬੱਚਾ ਜਾਣ ਕੇ ਖਿਮਾ ਕਰ ਦੇਣਾ, ਅਰਦਾਸ ਕਰਨੀ ਗੁਰ ਆਸ਼ੇ ਅਨੁਸਾਰ ਮਹਾਰਾਜ ਗੁਰ ਸ਼ਬਦ ਵਿਚਾਰ ਕਰਨ ਦਾ, ਗੁਰ ਇਤਿਹਾਸ ਨੂੰ ਵਾਚਣ ਦਾ ਬਲ ਉਦਮ ਬਖਸ਼ਣ। ਆਪ ਗੁਰਸੰਗਤਾਂ ਦਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬੇਅੰਤ ਬੇਅੰਤ ਧੰਨਵਾਦ। ਸੋ ਆਪ ਜੀ ਦੇ ਚਰਨਾਂ ਵਿਚ ਬੇਨਤੀ, ਕੱਲ ਹੋਲੇ ਮਹੱਲੇ ਦਾ ਪੁਰਬ ਕਹਿ, ਸੋ ਸਰਬੱਤ ਸੰਗਤਾਂ ਨੇ ਬਹੁਤ ਪਿਆਰ ਸਹਿਤ ਇਸ ਤਰ੍ਹਾਂ ਕਲਗੀਧਰ ਪਾਤਸ਼ਾਹ ਆਪਣੇ ਖਾਲਸੇ ਨੂੰ ਨਿਸ਼ਾਨਾ ਲਾਉਣਾ ਸਿਖਾਉਂਦੇ ਨੇ, ਆਪ ਮੁਕਾਬਲੇ ਕਰਨੇ ਸਿਖਾਉਂਦੇ ਨੇ, ਫਿਰ ਇਨਾਮ ਵੰਡਦੇ ਨੇ ਤੇ ਆਪ ਵੀ ਆਪਾਂ ਇਸ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਜੁੜ ਕਰਕੇ ਸਮੇਤ ਪਰਿਵਾਰ, ਕਿ ਸਾਡਾ ਘਰ ਦਾ ਕੋਈ ਵੀ ਐਸਾ ਮੈਂਬਰ ਜਿਹੜਾ ਗੁਰੂ ਦਰਸ਼ਨਾਂ ਤੋਂ ਵਾਂਝਾ ਨਾ ਰਹੇ, ਸਾਰੇ ਗੁਰਦੁਆਰਾ ਸਾਹਿਬ ਵਿਖੇ ਆਉਣ, ਵੱਧ ਤੋਂ ਵੱਧ ਕੋਰਨਾ ਨੂੰ ਪ੍ਰੇਰ ਕੇ ਮਹਾਰਾਜ ਜੀ ਦੇ ਦਰ ਤੇ ਲਿਆਈਏ ਤੇ ਇਸ ਹੋਲੇ ਮਹੱਲੇ ਪੁਰਬ ਨੂੰ ਮਨਾਈਏ ਤੇ ਜੀਵਨ ਸਫਲਾ ਸਖਾਰਥਾ ਕਰੀਏ, ਪਾਵਨ ਬਾਣੀ ਨਾਲ ਜੁੜੀਏ, ਆਪ ਗੁਰਸੰਗਤਾਂ ਦਾ ਆਇਆ ਮਹਾਰਾਜ ਪ੍ਰਵਾਨ ਕਰਨ।
ਇੱਕ ਬਹਾਦਰ ਸਿਮਰਿਆ, ਇੱਕ ਬਹਾਦਰ ਸਿਮਰਿਆ,
ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ,
ਕਰ ਨੌਨਿਦ ਆਵੈ ਤਾਏ, ਕਰ ਨੌਨਿਦ ਆਵੈ ਤਾਏ,
ਕਰ ਨੌਨਿਦ ਆਵੈ ਤਾਏ, ਕਰ ਨੌਨਿਦ ਆਵੈ ਤਾਏ,
ਸਭ ਥਾਈ ਹੋਏ ਸਖਾਏ, ਸਭ ਥਾਈ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਖਾਏ, ਸਭ ਥਾਈ ਹੋਏ ਸਖਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਖਾਏ,
ਅਚੁਤ ਖੇ ਪਾਰ ਬ੍ਰਹਮ
ਅਵਨਾਸ਼ੀ ਅਗਨਾਸ,
ਹੇ ਪੂਰਨ ਕੇ ਸਰਬ ਮੈਂ
ਗੁਪੰਜਨ ਗੁਣ ਦਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣਦਾਨ,
ਕੈ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈਪੀ ਹੋਵਣ ਹਾਰ,
ਹੇ ਸੰਤ ਕੈ ਸਦਾ ਸੰਗ,
ਹੇ ਤਾਰਾਇਆ ਦਾਰ,
ਹੇ ਠਾਕੁਰ ਹੌਂਦਾ ਸੁਰੂ,
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ,
ਆਖੋ ਹੀ ਪਰੋਏ,
ਆਏ ਪ੍ਰਭ ਸਰਨਾਗਤੀ,
ਕਿਰਪਾ ਨਿਤ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ਼ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ,
ਸੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ਼ ਹੈ,
ਚੜੇ ਸੋ ਤਰੇ ਪਾਰ,
ਜੋ ਸ਼ਰਧਾ ਕਰ ਸਿਮ ਦੇ,
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।